ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤੀਸਰਾ ਹੈ ਜੋਗੀ। ਆਸਾ ਦੀ ਵਾਰ ਦਾ ਭੋਗ ਪੈ ਚੁੱਕਾ ਹੈ, ਦੀਵਾਨ ਸਜ ਰਿਹਾ ਹੈ, ਬਾਹਰੋਂ ਆਈਆਂ ਸੰਗਤਾਂ ਨੂੰ ਮੇਵੜਾ ਪੇਸ਼ ਕਰ ਚੁੱਕਾ ਹੈ ਕਿ ਇੱਕ ਮੰਡਲੀ ਜੋਗੀਆਂ ਦੀ ਆ ਗਈ। ਇਹਨਾਂ ਨੂੰ ਸ੍ਰੀ ਗੁਰੂ ਜੀ ਨੇ ਆਦਰ ਨਾਲ ਪਾਸ ਬਹਾਲ ਲਿਆ। ਇਹ ਸਿੱਧ ਪ੍ਰੀਖਿਆ ਕਰਨੇ ਆਏ ਸਨ ਕਿ ਦੇਖੀਏ ਚੌਥੇ ਥਾਂ ਜੋ ਗੁਰੂ ਨਾਨਕ ਦੇਵ ਦੀ ਗੱਦੀ 'ਤੇ ਬੈਠਾ ਹੈ, ਉਹ ਜਿਹਾ ਕਮਾਲ ਹੈ ਕਿ ਨਹੀਂ। ਥੋੜ੍ਹੀ ਦੇਰ ਬੈਠ ਕੇ ਖੇਮ ਕੁਸ਼ਲ ਪੁੱਛ ਦੱਸ ਕੇ ਉਹਨਾਂ ਦੇ ਵਡਕੇ ਨੇ ਕਿਹਾ, ਸ੍ਰੀ ਜੀਓ, ਕੁਛ ਪੁੱਛੜੇ ਦੀ ਆ ਗਿਆ ਹੈ। ਤਾਂ ਆਪ ਨੇ ਫੁਰਮਾਇਆ, ਜੀ ਸਦ ਕੇ ਪੁੱਛੋ ਜੋ ਪੁੱਛਣਾ ਹੈ। ਇਹ ਸੁਣ ਕੇ ਹਰਕ ਸਹਿਤ ਹੋ ਕੇ ਜੋਗੀ ਨੇ ਜੋ ਕੁਛ ਕਿਹਾ ਸੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇਉਂ ਕਥਨ ਕੀਤਾ ਹੈ। ਸ੍ਰੀ ਗੁਰਤੁਮਰੀ ਸੰਗਤ ਵਿਖੇ ਨੈ ਅਸ਼ਟਾਂਗ ਜੋਗ ਕੋ ਸਿਖੈ, ਮਨ ਥਿਰ ਹੋਏ ਨ ਜੋਗ ਬਿਹੀਨੇ, ਮਨ ਥਿਰ ਬਿਨ ਨੈ ਆਤਮ ਚੀਨੇ, ਆਤਮ ਜਾਣੈ ਬਿਨਾ ਨ ਜੁਗਤ, ਜੁਗਤ ਬਿਨਾ ਕਿਮ ਹੋਏ ਨ ਮੁਕਤ, ਮੁਕਤ ਬਿਨਾ ਬੰਧਨ ਮੈਂ ਰਹਿ, ਤੋ ਗੁਰਸਿੱਖੀ ਮੈਂ ਕਿਆ ਲਹਿ। ਸਤਿਗੁਰੂ ਜੀ ਨੇ ਉੱਤਰ ਦਿੱਤਾ, ਜੋਗੀ ਜੋ ਮਨ ਜੋੜਦਾ ਹੈ, ਬਿਰਤੀਆਂ ਨੂੰ ਹੋੜਦਾ ਹੈ, ਇੱਕ ਸਾਧਨ ਕਰਦਾ ਹੈ, ਇਹ ਸਾਧਨ ਆਪਣੇ ਆਸਰੇ ਸਾਧਨ ਮਾਤਰ ਹੈ। ਪਰ ਗੁਰੂ ਨਾਨਕ ਦੇਵ ਜੀ ਦਾ ਸਿੱਖ ਪਾਰ ਬ੍ਰਹਮ ਪੂਰਨ ਪਰਮੇਸ਼ਰ ਦਾ ਜੋ ਪ੍ਰਿਯ ਸਰੂਪ ਆਪ ਹੈ, ਆਸਰਾ ਲੈਂਦਾ ਹੈ। ਇਹ ਟੇਕ ਮਨ ਵਿੱਚ ਧਾਰ ਕੇ ਉਸ ਪ੍ਰੇਮ ਸਰੂਪ ਪ੍ਰਭੂ ਦੀ ਮਨ ਵਿੱਚ ਸੇਧ ਬਣ ਕੇ ਉਸਨੂੰ ਪਿਆਰ ਕਰਦਾ ਹੈ। ਪਿਆਰ ਦੇਖੇ ਬਿਨ ਨਹੀਂ ਉਪਜਦਾ, ਪਰ ਜੇ ਪਰੋਖੇ ਪ੍ਰੀਤਮ ਦਾ ਨਾਮ ਸਿਮਰੀਏ, ਉਸਨੂੰ ਯਾਦ ਰੱਖੀਏ, ਤਾਂ ਯਾਦ ਪ੍ਰੇਮ ਬਣ ਜਾਂਦੀ ਹੈ, ਕਿਉਂਕਿ ਯਾਦ ਭਾਵਨਾ ਨਾਲ ਕਰੀਦੀ ਹੈ। ਵਾਹਿਗੁਰੂ ਸਾਰੇ ਵਿਆਪਕ ਹੈ, ਤਨ ਮਨ ਵਿੱਚ ਰਵ ਰਿਹਾ ਹੈ, ਜਲ ਥਲ ਆਕਾਸ਼ ਪਾਤਾਲ ਮਈਅਲ ਸਾਰੇ ਪਰਿਪੂਰਨ ਸਦਾ ਵਿਦਮਾਨ ਹੈ। ਉਸਨੂੰ ਆਪਣੇ ਅੰਗ ਸੰਗ ਸਮਝ ਕੇ, ਉਸਨੂੰ ਹਾਜ਼ਰਾ ਹਜ਼ੂਰ ਜਾਣ ਕੇ, ਉਸਦੀ ਹਜ਼ੂਰੀ ਵਿੱਚ ਵਸਣਾ, ਉਸਦੇ ਸੰਗ ਵਿੱਚ ਰਹਿਣਾ ਹੈ। ਸੋ ਸਿੱਖ ਯਾਦ ਅਤੇ ਹਜ਼ੂਰੀ ਵਿੱਚ ਵਸਣ ਦੀ ਲਖਤਾ ਵਿੱਚ ਆ ਜਾਂਦਾ ਹੈ। ਫਿਰ ਉਸਦੀ ਬਿਰਤੀ ਵਿੱਚ ਪਰਮਾਤਮ ਦੇਵ ਜੋ ਵਿਆਪਕ ਹੈ, ਵਿਆਪਕ ਲਖੀਣ ਲੱਗ ਜਾਂਦਾ ਹੈ। ਇਹ ਬਿਰਤੀਆਂ ਆਪੇ ਹੀ ਇਕਾਗਰ ਇਸ ਨੁਕਤੇ ਉੱਤੇ ਟਿੱਕੀਆਂ ਹਰ ਪਾਸੇ ਧਾਵਣੋਂ ਰੁਕ ਜਾਂਦੀਆਂ ਹਨ। ਸੋ ਤੁਸੀਂ ਸਮਝ ਲਓ ਕਿ ਇਉਂ ਤੁਹਾਡੇ ਹਿਸਾਬ ਹੀ ਅਸਲ ਯੋਗ ਚਿੱਤ ਬਿਰਤੀ ਦੀ ਨਿਰੁੱਧਤਾ ਵਾਲਾ ਯੋਗ ਹੋ ਗਿਆ ਕਿ ਨਾ। ਜੋ ਮਨ ਇੱਕ ਪਾਸੇ ਲੱਗਾ ਰਹਿੰਦਾ ਹੈ ਅਤੇ ਸਦਾ ਜੀਵਦੇ ਵਿੱਚ ਲੱਗਾ ਰਹਿੰਦਾ ਹੈ, ਉਹ ਉਸਦੇ ਅਨੁਰਾਗ ਵਿੱਚ ਹੋਣ ਕਰਕੇ ਸੁੱਤੇ ਹੀ ਸਰਬ ਔਰਤੋਂ ਸਹਿਜ ਬੈਰਾਗ ਵਿੱਚ ਰਹਿੰਦਾ ਹੈ। ਜੋ ਚਿੱਤ ਸੁੱਤੇ ਬੈਰਾਗ ਵਿੱਚ ਹੈ ਅਤੇ ਸਾਈਂ ਨਾਲ ਜੁੜ ਰਿਹਾ ਹੈ, ਉਹ ਨਿਰੁੱਧ ਹੀ ਹੈ। ਇਸ ਤਰ੍ਹਾਂ ਪ੍ਰੇਮ ਭਾਵਨਾ ਨਾਲ ਸਾਈਂ ਟਿਕ ਟਿਕ ਕੇ ਜੋ ਨਿਰੁੱਧ ਹੋਇਆ ਹੈ, ਉਸ ਉੱਤੇ ਸਾਈਂ ਆਪ ਆਪਣੀ ਕਿਰਪਾ ਕਰੇਗਾ। ਉਹ ਪ੍ਰਿਯ ਸਰੂਪ ਹੈ, ਉਸਨੂੰ ਪ੍ਰੇਮੀਆਂ ਨਾਲ ਪਿਆਰ ਸੁੱਤੇ ਹੀ ਹੈ, ਸੋ ਉਹ ਉਹਨਾਂ ਨੂੰ ਆਪਣੇ ਵਿੱਚ ਖਿੱਚ ਲਏਗਾ। ਉਹ ਸਾਈਂ ਨੂੰ ਪ੍ਰਾਪਤ ਹੋਏ ਸਾਈਂ ਨੂੰ ਜਾਣ ਵੀ ਲੈਣਗੇ, ਉਸ ਵਿੱਚ ਸਮਾਈ ਵੀ ਪਾ ਲੈਣਗੇ, ਕਿਉਂਕਿ ਸਮਰਥਕ ਜਾਂ ਮਿਲੇ ਅਤੇ ਮੇਲ ਲਏ ਗਏ ਮੇਲਣਹਾਰ ਦੀ ਅਨੁਗ੍ਰਹਿ ਨਾਲ। ਇਸ ਅਵਸਥਾ ਨੂੰ ਤੁਸੀਂ ਆਪੇ ਕਹੋਗੇ ਕਿ ਮੁਕਤੀ ਹੈ ਜਾਂ ਨਹੀਂ। ਤਾਂ ਸਿੱਧ ਨੇ ਇੱਕ ਲੰਮਾ ਸਾਹ ਲੈ ਕੇ ਕਿਹਾ, ਹਾਂ ਜੀ, ਉਹ ਇਹ ਮੁਕਤੀ ਦੀ ਹੀ ਅਵਸਥਾ ਹੈ, ਨਿਰਸੰਸੇ ਮੁਕਤੀ ਹੈ। ਸਾਡੇ ਸ਼ਾਸਤਰ ਵਿੱਚ ਵੀ ਈਸ਼ਵਰ ਭਗਤੀ ਮੁਕਤੀ ਦਾ ਇੱਕ ਮਾਰਗ ਮੰਨਿਆ ਹੈ, ਔਰ ਉਸ ਨੂੰ ਈਸ਼ਵਰ ਅਨਗ੍ਰਹਿ ਹੋ ਜਾਣ ਦੇ ਕਾਰਨ ਨਿਰਵਿਘਨ ਦੱਸਿਆ ਹੈ। ਉਸ ਦਾ ਸਾਧਨ ਵੀ ਪ੍ਰਣਵ ਯਾਨੀ ਨਾਮ ਦਾ ਜਾਪ ਹੈ। ਬਾਕੀ ਹੱਠ ਯੋਗ 'ਤੇ ਵਿਚਾਰ ਕਈ ਵੇਰ ਹੋ ਚੁੱਕੀ ਹੈ, ਪਰ ਮੈਂ ਆਪ ਤੋਂ ਪੁੱਛਦਾ ਹਾਂ ਕਿ ਇਹ ਲੋਕ ਗ੍ਰਸਥੀ ਕਿਵੇਂ ਇਸ ਪ੍ਰੇਮ ਮਾਰਗ 'ਤੇ ਟੁਰ ਪੈਂਦੇ ਹਨ, ਕੰਮ ਕਾਜ ਕਰਦੇ ਹਨ ਕਿ ਇਹ ਈਸ਼ਵਰ ਚਿੰਤਨ ਕਰਦੇ ਹਨ। ਸ੍ਰੀ ਗੁਰੂ ਜੀ, ਜੋਗਿੰਦਰ ਜੀਓ, ਗੁਰੂ ਬਾਬੇ ਨੇ ਫੁਰਮਾਇਆ ਹੈ, ਜਗਤ ਵਿੱਚ ਦੁੱਖ ਹੈ, ਪਰ ਇਹੀ ਦੁੱਖ ਦਾਰੂ ਹੈ। ਇਹ ਜੋ ਗ੍ਰਸਥ ਵਿੱਚ ਰਹਿੰਦੇ ਹਨ, ਇਹਨਾਂ ਨੂੰ ਪ੍ਰਾਪਤ ਸੁੱਖਾਂ ਦੇ ਨਾਲ ਦੁੱਖ ਵੀ ਵਾਪਰਦੇ ਹਨ। ਜੋ ਬਨਾਂ ਵਿੱਚ ਜਾ ਬੈਠੇ ਤਪਸੀਆਂ ਨੂੰ ਨਹੀਂ ਵਾਪਰਦੇ। ਇਹ ਗ੍ਰਹਿਸਥੀ ਦੁੱਖਾਂ ਹੇਠ ਬਹੁਤ ਕਾਬਰਦੇ ਹਨ, ਫਿਰ ਸੁੱਖ ਦੀ ਭਾਲ ਕਰਦੇ ਹਨ। ਭਾਲ ਕਰਦਿਆਂ ਸਤਸੰਗ ਲੱਭ ਪੈਂਦਾ ਹੈ। ਸਤਸੰਗ ਵਿੱਚੋਂ ਇਹਨਾਂ ਨੂੰ ਉਪਦੇਸ਼ ਮਿਲਦਾ ਹੈ ਕਿ ਦੁੱਖਾਂ ਤੋਂ ਨਾ ਕਾਬਰੋ, ਇਹ ਕਰਮਾਂ ਦੇ ਫਲ ਹਨ ਅਤੇ ਪ੍ਰਯੋਜਨ ਸਜ਼ਾ ਨਹੀਂ ਪਰ ਸੁਧਾਰ ਹੈ। ਤੁਸੀਂ ਜੋ ਦਿਸਦੇ ਨਾਲ ਪਿਆਰ ਕਰਦੇ ਹੋ ਅਣਦਿਸਦੇ ਨਾਲ ਕਰੋ। ਦਾਤਾਂ ਦੇ ਪਿਆਰੇ ਹੋ ਦਾਤੇ ਦੇ ਪਿਆਰ ਵੀ ਹੋ ਜਾਓ। ਤਦ ਇਹਨਾਂ ਨੂੰ ਹਰੀ ਨਾਮ ਅਤੇ ਹਰੀ ਕੀਰਤਨ ਦਾ ਮਾਰਗ ਦੱਸੀਦਾ ਹੈ। ਇਹ ਗੁਰੂ ਨਾਨਕ ਦੀ ਸਿੱਖਿਆ ਹੈ। ਜੋਗੀ ਮਨ ਕਿਵੇਂ ਨਿਰਮਲ ਕਰਦੇ ਹਨ? ਗੁਰੂ ਜੀ ਇਹਨਾਂ ਨੂੰ ਸੇਵਾ ਕਰਨੀ ਦਸੀਦੀ ਹੈ, ਸਰਬੱਤ ਦਾ ਭਲਾ ਸਿਖਾਈਦਾ ਹੈ। ਇਉਂ ਇਹਨਾਂ ਦੀ ਸਵਾਰਥ ਪਰਤਾ ਘੱਟ ਤੇ ਹਟ ਜਾਂਦੀ ਹੈ। ਮਨ ਬੁਰੇ ਚਿਤਵਨ ਤੋਂ ਹਟਦਾ ਹਟਦਾ ਨਿਰਮਲ ਹੋ ਜਾਂਦਾ ਹੈ। ਦੂਜੇ ਪਾਸੇ ਹਰੀ ਕੀਰਤਨ ਇਹਨਾਂ ਨੂੰ ਹਰ ਰੋਜ਼ ਉਪਦੇਸ਼ ਦਿੰਦਾ ਹੈ, ਜੋ ਗੁਰੂ ਨਾਨਕ ਦੀ ਪਵਿੱਤਰ ਬਾਣੀ ਦਾ ਹੁੰਦਾ ਹੈ। ਸੇਵਾ ਮੋਟੀ ਮੈਲ ਨੂੰ ਹਰਦੀ ਹੈ। ਹਰੀ ਦਾ ਗੁਣ ਗਾਇਣ ਮਨ ਦੀ ਉਸ ਤੋਂ ਸੂਖਮ ਮੈਲ ਨੂੰ ਹਰਦਾ ਹੈ। ਨਾਲੇ ਇਹ ਲੋਕ ਹਰੀ ਸਿਮਰਨ ਕਰਦੇ ਹਨ। ਹਰੀ ਸਿਮਰਨ ਨਾਲ ਅੰਦਰ ਦੇ ਜਨਮ ਜਨਮਾਂਤਰਾਂ ਦੇ ਪਾਪਮਈ ਸੰਸਕਾਰ ਅਤੇ ਮਾੜੀਆਂ ਰੁਚੀਆਂ ਨਾਸ਼ ਹੋ ਜਾਂਦੀਆਂ ਹਨ। ਐਂ ਮਨ ਨਿਰਮਲ ਹੁੰਦਾ ਹੁੰਦਾ ਸ਼ੁੱਧ ਹੋ ਜਾਂਦਾ ਹੈ। ਜਦ ਆਤਮਾ ਹੋਂ ਤੋਂ ਸ਼ੁੱਧਤਾ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਪਰਿਪੂਰਨ ਸ਼ੁੱਧ ਜੀ ਉਸ ਸ਼ੁੱਧ ਆਤਮਾ ਨੂੰ ਆਪਣੇ ਵਿੱਚ ਸਮਾਈ ਬਖਸ਼ ਦਿੰਦੇ ਹਨ। ਇਸ ਸਾਰੇ ਪੈਂਡੇ ਵਿੱਚ ਉਹ ਸਤਸੰਗ ਤੋਂ ਸਿੱਖਿਆ ਲੈਂਦੇ, ਉਸਦੀ ਰਾਖੀ ਵਿੱਚ ਟੁਰਦੇ, ਮੰਜ਼ਲੇ ਜਾ ਚੜ੍ਹਦੇ ਹਨ। ਸੰਸਾਰ ਦੇ ਨਿੱਤ ਵਾਪਰਦੇ ਦੁੱਖਾਂ ਕਰਕੇ ਅਤੇ ਅੰਦਰ ਇਹ ਜਾਗਰਤ ਆ ਜਾਣ ਕਰਕੇ ਉਹਨਾਂ ਦਾ ਮਨ ਸੁੱਤੇ ਅਤੇ ਸਹਿਜ ਬੈਰਾਗ ਵਿੱਚ ਰਹਿੰਦਾ ਹੈ। ਜਲ ਵਿੱਚ ਕਮਲ ਵਾਂਗੂ ਅਲੇਪ ਰਹਿੰਦੇ ਵਾਹਿਗੁਰੂ ਰੂਪੀ ਸੂਰਜ ਦੇ ਸਹਿਜ ਧਿਆਨ ਵਿੱਚ ਝੂਮਦੇ ਰਹਿੰਦੇ ਹਨ। ਉਹ ਫਿਰ ਪਰਮਾਤਮਾ ਸਰੂਪ ਵਿੱਚ ਤਦਰੂਪ ਹੋਏ ਵਿਆਪਕ ਦੀ ਲਖਤਾ ਕਹੋ, ਦਰਸ਼ਨ ਕਹੋ ਵਿੱਚ ਹੁੰਦੇ ਹਨ। ਅਰਥਾਤ ਜਿਵੇਂ ਉਹ ਅੰਦਰ ਆਪਣੇ ਪਰਮਾਤਮ ਲਖਤਾ ਵਿੱਚ ਆਉਂਦੇ ਹਨ, ਤਿਵੇਂ ਬਾਹਰ ਦਿਸਦੇ ਵਸਦੇ ਜਗਤ ਵਿੱਚ ਉਸਨੂੰ ਵਿਆਪਕ ਲਖ ਕੇ ਖਿੜੇ ਜੀਵਨ ਵਿੱਚ ਜੀਉਂਦੇ ਹਨ। ਵੱਡਾ ਜੋਗੀ ਬੋਲਿਆ, ਆਪ ਜੀ ਜਗਤ ਵਿੱਚ ਬੈਠੇ ਜਗਤ ਜੀਵਾਂ ਨੂੰ ਉਪਦੇਸ਼ ਦੇ ਰਹੇ। ਇਹ ਲੋਕ ਮਾਇਆ ਧਾਰੀ ਬੜੇ ਮਤਲਬ ਹੀ ਹੁੰਦੇ ਹਨ। ਇਹ ਤਾਂ ਹੀ ਕਿਸੇ ਦੇ ਮਗਰ ਲੱਗਦੇ ਹਨ ਜੇ ਇਹਨਾਂ ਨੂੰ ਕੋਈ ਸਿੱਧੀ ਕਰਾਮਾਤ ਦਿਖਾਓ ਤਾਂ। ਇਹ ਮਤਲਬੀ ਲੋਕ ਅਕਸਰ ਸਿੱਧਾ ਸਾਧੂਆਂ ਪੀਰਾਂ ਆਦਿ ਪਾਸ ਉਹਨਾਂ ਦੀਆਂ ਸਿੱਧੀਆਂ ਅਤੇ ਕਰਾਮਾਤਾਂ ਤੋਂ ਸੰਸਾਰਕ ਲਾਭ ਲੈਣ ਲਈ ਆਉਂਦੇ ਹਨ। ਜੇ ਸਾਧੂ ਨੇ ਕੋਈ ਸਿੱਧੀਆਂ ਰਿਧੀਆਂ ਵਾਲੀ ਸ਼ਕਤੀ ਪੈਦਾ ਨਹੀਂ ਕਰ ਲਈ ਤਾਂ ਇਹ ਲੋਕ ਸ਼ਰਧਾ ਧਾਰਨ ਨਹੀਂ ਕਰਦੇ। ਸਿੱਧੀਆਂ ਕਰਾਮਾਤਾਂ ਹੱਠ ਯੋਗ ਸਾਧੇ ਬਿਨਾਂ ਪ੍ਰਾਪਤ ਨਹੀਂ ਹੁੰਦੀਆਂ। ਸਿੱਧੀਆਂ ਜਾਂ ਤਾਂ ਪਿਛਲੇ ਜਨਮ ਤੋਂ ਆਉਂਦੀਆਂ ਹਨ ਜਾਂ ਯੋਗ ਸਾਧਨ ਨਾਲ ਜਾਂ ਸਿੱਧ ਔਖਦੀ ਵਿੱਚ ਆਉਂਦੀ ਹੈ। ਸੋ ਇਹ ਸਿੱਧੀ ਤਾਂ ਵੈਦਾਂ ਦੇ ਘਰ ਵਸਦੀ ਹੈ ਅਤੇ ਜਨਮ ਵਿੱਚ ਪਿੱਛੇ ਆਈ ਸਿੱਧੀ ਕਿਤੇ ਕਿਤੇ ਵਿਰਲੇ ਥਾਂ ਆਉਂਦੀ ਹੈ। ਬਾਕੀ ਰਹੀ ਸਿੱਧੀ ਜੋ ਯੋਗ ਸਾਧਨਾ ਨਾਲ ਪ੍ਰਾਪਤੀ ਹੈ, ਉਸ ਲਈ ਯੋਗ ਸਾਧਨਾ ਜ਼ਰੂਰੀ ਹਨ। ਸ੍ਰੀ ਗੁਰੂ ਜੀ ਸੱਚ ਕਿਹਾ ਨੇ ਸਿੱਧ ਜੀ, ਪਰ ਜੀਓ ਵਿਚਾਰ ਕਰੋ। ਇਹ ਜੋ ਯੋਗ ਸ਼ਾਸਤਰਾਂ ਦਾ ਵਿਭੂਤੀ ਪਦ ਹੈ, ਹੈ ਤਾਂ ਸ਼ਕਤੀ ਪ੍ਰਾਪਤੀ ਦਾ ਸਾਧਨ, ਪਰ ਇਹੋ ਹੀ ਮੁਕਤੀ ਮਾਰਗ ਦਾ ਪ੍ਰਤੀਬੰਧਕ ਹੋ ਜਾਂਦਾ ਹੈ। ਕਿੰਨੇ ਕੁ ਯੋਗ ਸਾਧਕ ਆਪ ਨੂੰ ਮਿਲੇ ਹਨ ਜੋ ਵਿਭੂਤੀਆਂ ਤੋਂ ਵੀ ਵੈਰਾਗ ਕਰਕੇ ਕੇਵਲ ਮਾਰਗ 'ਤੇ ਟੁਰਦੇ ਹਨ। ਯੋਗਿੰਦਰ ਜੀ, ਜਿਕੋਂ ਗ੍ਰਹਿਸਥੀ ਨੂੰ ਮਾਇਆ ਦਾ ਪ੍ਰੇਮ ਨਹੀਂ ਉੱਠਣ ਦਿੰਦਾ, ਹੱਠ ਯੋਗੀ ਨੂੰ ਵਿਭੂਤੀਆਂ ਦਾ ਪ੍ਰੇਮ ਫਸਾ ਲੈਂਦਾ ਹੈ। ਪਰਮੇਸ਼ਰ ਦੇ ਪਿਆਰੇ ਵਿੱਚ ਕਿਉਂ ਲਾਲਸਾ ਹੋਵੇ ਕਿ ਮੈਂ ਕਿਸੇ ਵੱਲ ਛਲ ਨਾਲ, ਚਾਹੇ ਉਹ ਸਿੱਧੀਆਂ ਦਾ ਹੋਵੇ, ਜਗਤ ਨੂੰ ਆਪਣੇ ਮਗਰ ਲਾਵਾਂ ਅਤੇ ਵਸ ਕਰਾਂ? ਜੇ ਕੋਈ ਜਗਿਆਸੂ ਪਰਮੇਸ਼ਰ ਦਾ ਢੂੰਡਾਊ ਆ ਜਾਵੇ ਤਾਂ ਉਸਨੂੰ ਸੱਤੇ ਉਪਦੇਸ਼ ਦੇਵੇ, ਉਹ ਮਗਰ ਲੱਗੇ ਜਾਂ ਨਾ ਲੱਗੇ, ਉਸਦਾ ਭਾਗ ਅਤੇ ਉਸਨੂੰ ਉਸਦੀ ਨੀਅਤ ਦਾ ਫਲ। ਸਾਧੂ ਸੰਤ ਮਹਾਤਮਾ ਯੋਗੀ ਸਿੱਧ ਫਕੀਰ ਪੀਰ ਕਦੇ ਕਿਸੇ ਨੂੰ ਸੱਤੇ ਦੀ ਸਿੱਧੀ ਲੀਕ ਤੋਂ ਇੱਧਰ ਉੱਧਰ ਹੋ ਕੇ ਵੱਲ ਪਾ ਕੇ ਉਪਦੇਸ਼ ਨਾ ਕਰੇ। ਤੁਸੀਂ ਗੁੱਸਾ ਨਾ ਕਰਨਾ, ਪਰ ਤੱਕ ਦੇਖ ਲਓ ਕਿ ਜੋਗੀ ਲੋਕ ਹੁਣ ਲੋਕਾਂ ਨੂੰ ਸਿੱਧੀਆਂ ਨਾਲ ਕੇ ਸਿੱਧੀਆਂ ਦੇ ਦਿਖਾਵੇ ਨਾਲ ਪ੍ਰੇਰਦੇ, ਡਰਾਉਂਦੇ, ਲੁਭਾਉਂਦੇ, ਆਪਣੇ ਮਗਰ ਲਾਉਂਦੇ ਹਨ। ਆਪਣੀ ਕੀ ਉਹਨਾਂ ਦੀ ਕਲਿਆਣ ਲਾਂਭੇ ਰਹਿ ਜਾਂਦੀ ਹੈ। ਉਂਝ ਜਦ ਜੋਗੀ ਜੋਗ ਮਾਰਗ 'ਤੇ ਟੁਰਦਾ ਹੈ ਤਾਂ ਹਰ ਸਾਧਨਾ ਵਿੱਚ ਸਰੀਰਕ ਅਰੋਗਤਾ ਜਾਂ ਉਮਰ ਲੰਮੀ ਕਰਨ ਦੇ ਸਾਧਨਾ ਵਿੱਚ ਰਹਿ ਜਾਂਦਾ ਹੈ। ਫਿਰ ਜਗਤ ਵਸੀਕਰਨ ਵਿੱਚ ਮੁਕਤੀ ਮਾਰਗ ਤਾਂ ਲਾਂਬੇ ਹੀ ਰਹਿ ਜਾਂਦਾ ਹੈ। ਦੇਖ ਲਓ ਨਜ਼ਰ ਪਸਾਰ ਕੇ ਕਿੰਨੇ ਉਪਦਰਵ ਜਗ੍ਹਾ ਜਗ੍ਹਾ ਪਏ ਹੁੰਦੇ ਹਨ। ਫਿਰ ਕਲਯੁੱਗ ਦਾ ਸਮਾਂ ਹੈ, ਸਰੀਰਕ ਬਲ ਘੱਟ ਗਏ ਹਨ। ਹਠ ਯੋਗ ਦੀ ਸਾਧਨਾ ਲਈ ਤਤਖਿਆ ਕਰਨ ਝੱਲਣ ਦੀਆਂ ਤਾਕਤਾਂ ਥੁੜ ਗਈਆਂ ਹਨ। ਹੋਰ ਇੱਕ ਗੱਲ ਵਿਚਾਰ ਲਓ, ਜੋਗੀ ਘਰ ਬਾਰ ਛੱਡ ਕੇ ਅਤੀਤ ਹੋ ਜਾਂਦੇ ਹਨ, ਜੋ ਕੁਛ ਪ੍ਰਾਪਤ ਕਰ ਲੈਂਦੇ ਹਨ ਬਨਾਂ ਵਿੱਚ ਜਾ ਵਸਦੇ ਹਨ। ਚੰਗੇ ਚੰਗੇ ਲੋਕ ਪਰਜਾ ਨੂੰ ਸੰਭਾਲਣ ਵਾਲੇ ਬਨੀ ਟੁਰ ਗਏ, ਜੋ ਘੱਟ ਚੰਗੇ ਸਨ ਉਹ ਕਿੰਗਰੀਆਂ ਲੈ ਕੇ ਮੰਗਤੇ ਬਣ ਗਏ। ਗ੍ਰਹਿਸਥ ਵਿੱਚ ਵਸਦੀ ਪਰਜਾ ਭਲਿਆਂ ਅਤੇ ਚੰਗਿਆਂ ਤੋਂ ਵਾਂਝੀ ਗਈ। ਪੰਡਿਤ ਲੋਕ ਵਾਲਾਂ ਦੀਆਂ ਖਾਲਾਂ ਉਤਾਰਨ ਵਿੱਚ ਲੱਗ ਪਏ ਹਨ। ਪਰਜਾ ਵਿਦਿਆ ਵਿਹੂਣੀ, ਗਿਆਨ ਵਿਹੂਣੀ, ਰਾਖੇ ਅਤੇ ਆਗੂ ਬਿਨਾਂ ਕੁਰਲਾ ਰਹੀ ਹੈ। ਕਿੰਨੀਆਂ ਸਦੀਆਂ ਹੋ ਗਈਆਂ ਹਨ ਕਿ ਇੱਕ ਪਛਾਣ ਘਰਾਣਾ ਰਾਜ 'ਤੇ ਜ਼ੁਲਮ ਕਰਦਾ ਹੈ, ਤੁਰਦਾ ਹੈ ਤਾਂ ਦੂਜਿਆਂ ਉਸਦੀਆਂ ਥਾਂ ਮਲਦਾ ਹੈ ਅਤੇ ਉਹ ਜ਼ੁਲਮ ਬਖੀਲੀ ਕਰਦਾ ਹੈ ਅਤੇ ਪਰਜਾ ਦਾ ਹਰ ਬੰਦਾ ਦੁੱਖ ਭਰਦਾ ਦਿਨ ਪੂਰੇ ਕਰਦਾ ਮਰਦਾ ਹੈ। ਹੁਣ ਮੁਗਲ ਆ ਗਏ ਹਨ, ਉਹ ਵੀ ਵਿਦੇਸ਼ੀ ਆਏ ਹਨ। ਤੁਸੀਂ ਲੋਕ ਜੋ ਦਾਨੇ ਹੋ, ਵਿਦਿਆ ਵਾਲੇ ਹੋ, ਸਾਧਨਾ ਵਾਲੇ ਹੋ, ਲੋਕਾਂ ਦੇ ਵਿੱਚ ਰਹੋ, ਪਰਜਾ ਦੇ ਦੁੱਖ ਸੁੱਖ ਵੰਡੋ, ਉਹਨਾਂ ਨੂੰ ਗਿਆਨ ਅਤੇ ਵਿਦਿਆ ਦਿਓ, ਉੱਚੀਆਂ ਕਰੋ ਤਾਂ ਸਰਬ ਸਾਧਾਰਨ ਲੋਕ ਵੀ ਆਪਾ ਆਪ ਸੰਭਾਲਣ, ਉੱਚੇ ਦਾਈਏ ਅਤੇ ਹਿੰਮਤਾਂ ਵਾਲੇ ਬਣਨ, ਆਪਾ ਵਾਰਨਾ ਸਿੱਖਣ, ਸੇਵਾ ਭਾਵ ਵਿੱਚ ਜੀ ਉੱਠਣ, ਸਰਬੱਤ ਦਾ ਭਲਾ ਕਰਨਾ ਸਿੱਖਣ, ਵਾਹਿਗੁਰੂ ਜੀ ਦੀ ਟੇਕ ਧਾਰ ਕੇ ਉਸਦੇ ਆਸਰੇ ਸਹਿਤ ਮਜ਼ਬੂਤ ਦਿਲਾਂ ਵਾਲੇ ਹੋ ਜਾਣ, ਤਾਂ ਪਰਜਾ ਦੀ ਦੁਨੀਆ ਵਿੱਚ ਵੀ ਅਤੇ ਦੀਨ ਵਿੱਚ ਵੀ ਕਲਿਆਣ ਹੋਵੇ, ਉਦਾਸ ਨਾ ਹੋਣਾ। ਆਪ ਜੀ ਨੇ ਪ੍ਰਸ਼ਨੋਤਰ ਆਪ ਛੇੜੇ ਹਨ ਅਤੇ ਵਿਚਾਰ ਵਿੱਚ ਇੱਕੋ ਸੇਧ ਸੱਚ ਦੀ ਹੁੰਦੀ ਹੈ। ਜੋਗੀ, ਤੁਸੀਂ ਗੁਰੂ ਨਾਨਕ ਦੇ ਆਸ਼ੇ ਨੂੰ ਠੀਕ ਸਮਝਿਆ ਅਤੇ ਠੀਕ ਧਾਰਨ ਕੀਤਾ ਹੈ। ਆਪ ਦੇ ਬਚਨਾਂ 'ਤੇ ਅਸੀਂ ਉਦਾਸ ਨਹੀਂ ਹੁੰਦੇ, ਕਿਉਂਕਿ ਆਪ ਆਪਣੇ ਮਾਰਗ 'ਤੇ ਠੀਕ ਯਥਾਰਤ ਤੁਰ ਰਹੇ ਹੋ। ਜੋ ਆਦਰਸ਼ ਕੋਈ ਧਾਰਨ ਕਰੇ ਉਸ ਪਰ ਸਾਂਗੋ ਪਾਂਗ ਤੁਰੇ, ਉਹ ਪਰਮ ਸਤਿਕਾਰ ਯੋਗ ਹੈ। ਉਸਦੇ ਵਚਨ ਅੰਮ੍ਰਿਤ ਹੁੰਦੇ ਹਨ, ਕਿਉਂਕਿ ਜੈਸਾ ਆਪ ਨੇ ਵਚਨ ਕੀਤਾ ਹੈ ਕਿ ਉਹ ਸੱਚ ਆਉਂਦੇ ਹਨ। ਯੋਗੀ ਨੂੰ, ਕੇਵਲ ਯੋਗੀ ਨੂੰ ਵੀ ਰਿਤੰਬਰਾ ਪ੍ਰਗਿਆ ਪ੍ਰਾਪਤ ਹੁੰਦੀ ਹੈ, ਉਹ ਬੁੱਧੀ ਸਤਿਆਮਈ ਸਤਿਅ ਸਰੂਪ ਆਉਂਦੀ ਹੈ। ਸ੍ਰੀ ਗੁਰੂ ਜੀ, ਅਸੀਂ ਜਿਸ ਮਾਰਗ 'ਤੇ ਤੁਰ ਕੇ ਸਿੱਧ ਹੋਏ ਹਾਂ ਸਾਨੂੰ ਉਹ ਸੋਜਦਾ ਹੈ, ਉਸੇ ਨੂੰ ਅਸੀਂ ਪਰਮ ਮਾਰਗ ਸਮਝਦੇ ਹਾਂ। ਗ੍ਰਸਥ ਵਿੱਚ ਰਹਿ ਕੇ ਯੋਗ ਕਮਾਉਣਾ ਸਾਡੇ ਲਈ ਸੰਭਵ ਨਹੀਂ ਹੈ। ਹੁਣ ਸਾਡੀ ਆਦੇਸ਼ ਹੈ, ਅਸੀਂ ਨਿਸ਼ਚੇ ਕਰ ਲਿਆ ਹੈ ਕਿ ਤੁਸੀਂ ਗੁਰੂ ਨਾਨਕ ਆਦਰਸ਼ ਦੇ ਧਾਰਨ ਵਿੱਚ ਨਿਰੇ ਪੂਰੇ ਗੁਰੂ ਨਾਨਕ ਹੋ। ਨਾ ਕੇਵਲ ਜੋਤ ਗੁਰੂ ਨਾਨਕ ਦੀ ਹੈ, ਸਰੂਪ ਦੇਹ ਸਾਰਾ ਕੁਛ ਉਹ ਦਾ ਉਹ ਹੈ। ਇਹ ਕਹਿ ਕੇ ਆਦੇਸ਼ ਆਦੇਸ਼ ਕਰਦੇ ਯੋਗੀ ਟੁਰ ਗਏ। ਲਿਖਿਆ ਮਿਲਦਾ ਹੈ ਕਿ ਇਹਨਾਂ ਪ੍ਰਤੀ ਇੱਕ ਸ਼ਬਦ ਉਚਾਰ ਵੀ ਹੋਇਆ, ਜਿਸ ਦੀ ਪਹਿਲੀ ਸਤਰ ਹੈ, ਹੱਥ ਕਰ ਤੰਤ ਵਜਾਵੇ ਜੋਗੀ। ਪਰ ਇਸ ਸ਼ਬਦ ਦੀ ਉਥਾਨ ਕਾ ਹੋਰਵੇਂ ਜਾਪਦੀ ਹੈ, ਜੋ ਇਸ ਪ੍ਰਕਾਰ ਨਿਤਰ ਆਉਂਦੀ ਹੈ ਕਿ ਇਹ ਜੋਗੀ ਜਿਨ੍ਹਾਂ ਨਾਲ ਉੱਪਰ ਕਥਾ ਵਿਚਾਰ ਹੋਈ ਹੈ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਇਹ ਗੋਰਖ ਜੀ ਦੇ ਮਤ ਵਾਲੇ ਇੱਛਾ ਧਾਰੀ ਯੋਗੀ ਸਨ। ਅਰਥਾਤ ਯੋਗ ਸਾਧਨਾ ਸਾਧ ਕੇ ਆਪਣੇ ਆਪ ਨੂੰ ਚਿਰੰਜੀਵ ਕਰਕੇ ਰਿਧੀਆਂ ਸਿੱਧੀਆਂ ਵਿੱਚ ਪ੍ਰਵੀਨ ਹੋਏ ਲੋਕ ਸਨ ਅਤੇ ਆਪਣੇ ਸਰੂਪ ਇੱਛਾ ਅਨੁਸਾਰ ਬਦਲ ਲੈਂਦੇ ਸਨ। ਇਹ ਲੋਕ ਕਿੰਗ ਕੇ ਕਿੰਗਰੀਆਂ ਵਜਾ ਕੇ ਦਰ ਦਰ ਗਾਉਂਦੇ ਨਹੀਂ ਫਿਰਦੇ ਸਨ। ਇਹ ਜੋਗੀ ਪ੍ਰਵੀਨ ਜੋਗੀ ਅਤੇ ਇੱਛਾ ਧਾਰੀ ਸਨ ਅਤੇ ਆਪਣੇ ਮਤ ਅਤੇ ਆਚਾਰੀਏ ਸਨ। ਹੱਥ ਕਰ ਤੰਤ ਵਜਾਵੇ ਜੋਗੀ ਵਾਲਾ ਸ਼ਬਦ ਕਿਸੇ ਐਸੇ ਜੋਗੀ ਪ੍ਰਥਾ ਉਚਾਰ ਹੋਇਆ ਹੈ, ਜੋ ਕੁਛ ਗਾਉਣੇ ਵਾਲੇ ਗਵਈਏ ਨਾਲ ਲੈ ਕੇ ਭਰਥਰੀ, ਗੋਪੀ ਚੰਦ, ਗੋਰਖ ਆਦਿ ਦੀ ਉਸਤੁਤੀ ਅਤੇ ਪ੍ਰਸੰਗਾਂ ਦੇ ਗੀਤ ਗਾਉਂਦੇ ਫਿਰਦੇ, ਭਿੱਖਿਆ ਲੈਂਦੇ, ਇੱਕ ਪ੍ਰਕਾਰ ਦਾ ਫਕੀਰੀ ਜੀਵਨ ਬਸਰ ਕਰਦੇ ਸਨ। ਇਹਨਾਂ ਪਾਸ ਹੱਠ ਯੋਗ ਦੀਆਂ ਸਾਧਨਾ ਜਾਂ ਰਾਜ ਯੋਗ ਦੇ ਕਈ ਉਪਰਾਲੇ ਨਹੀਂ ਸਨ। ਜਿਸ ਪ੍ਰਕਾਰ ਦੇ ਜੋਗੀ ਹੁਣ ਵੀ ਭਰਥਰੀ ਅਤੇ ਪਿੰਗਲਾਂ ਦੇ ਗੀਤ ਗਾਉਂਦੇ, ਕਿੰਗਾਂ ਵਜਾਉਂਦੇ, ਮੰਗਦੇ ਫਿਰਦੇ ਵੇਖੀਂਦੇ ਹਨ, ਇਸ ਪ੍ਰਕਾਰ ਦਾ ਕੋਈ ਜੋਗੀ ਕਦੇ ਗੁਰੂ ਜੀ ਪਾਸ ਆਇਆ ਹੈ ਜਿਸ ਪਰ ਥਾਏ ਹੱਥ ਕਰ ਤੰਤ ਵਾਲਾ ਸ਼ਬਦ ਉਚਾਰ ਹੋਇਆ ਹੈ। ਇਹ ਜੋਗੀ ਵੀ ਕੁਝ ਚੰਗੇ ਭਾਵ ਵਾਲਾ ਸੀ। ਗੁਰੂ ਜੀ ਨੂੰ ਕੀਰਤਨ ਪ੍ਰੇਮੀ ਦੇਖ ਕੇ ਇਸਨੇ ਆਪਣੇ ਕਿੰਗ ਵਜਾ ਕੇ ਗਾਉਣੇ ਸੁਣਾਏ ਅਤੇ ਉਹ ਸੁਣ ਕੇ ਸਤਿਗੁਰ ਨੇ ਇਸ ਨੂੰ ਉਪਦੇਸ਼ ਦਿੱਤਾ ਕਿ ਤੁਸਾਡੇ ਗੀਤ ਪਰਮਾਰਥ ਦੇ ਉਪਦੇਸ਼ ਨਹੀਂ ਪਰ ਕਰਾਮਾਤਾਂ ਆਦਿ ਹਾਲਾਂ ਦੇ ਜੀਵਨ ਖੇਲਾਂ ਦੇ ਹਨ ਅਤੇ ਪ੍ਰਯੋਜਨ ਤੁਹਾਡਾ ਭਿੱਖਿਆ ਪ੍ਰਾਪਤੀ ਹੈ। ਇਸ ਪ੍ਰਕਾਰ ਦਾ ਉਪਦੇਸ਼ ਦਿੱਤਾ ਹੈ। ਇਹ ਉਪਦੇਸ਼ ਜੋ ਇਸ ਜੋਗੀ ਪ੍ਰਥਾਏ ਹੋਇਆ ਇੱਕ ਸ਼ਬਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਕਰ ਛੇਵਾਂ ਕੇ ਤੀਜਾ। ਹੱਥ ਕਰ ਤੰਤ ਵਜਾਵੈ ਜੋਗੀ ਥੋਥਰ ਵਾਜੈ ਬੇਨ ਗੁਰਮਤ ਹਰ ਗੁਣ ਬੋਲੈ ਜੋਗੀ ਇਹ ਮਨੁਆ ਹਰ ਰੰਗ ਪੇਨ। ਜੋਗੀ ਹਰ ਦੇਹੋ ਮਤੀ ਉਪਦੇਸ਼ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੇ ਹਮ ਆਦੇਸ਼ ਰਹਾਓ। ਗਾਵੈ ਰਾਗ ਭਾਂਤ ਬਹੁ ਬੋਲੈ ਇਹ ਮਨੁਆ ਖੇਲੈ ਖੇਲ ਜੋ ਵੈ ਕੂਪ ਸਿੰਚਨ ਕਉ ਬਸੁਦਾ ਉਠ ਬੈਲ ਗਏ ਚਰਬੇਲ। ਕਾਇਆ ਨਗਰ ਮੈਂ ਕਰਮ ਹਰ ਬੋਵੋ ਹਰ ਜਾਮੈ ਹਰਿਆ ਖੇਤ ਮਨੁਆ ਅਸਥਿਰ ਬੈਲ ਮਨ ਜੋਵੋ ਹਰ ਸਿੰਚੋ ਗੁਰਮਤ ਜੇਤ ਜੋਗੀ ਜੰਗਮ ਸ੍ਰਿਸ਼ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵੋ ਮਨੁਆ ਪੇਲ। ਪਹਿਲਾ ਹੇ ਜੋਗੀ ਤੂੰ ਜੋ ਇੱਕ ਤੰਤੀ ਦਾ ਸਾਜ਼ ਹੱਥ ਨਾਲ ਵਜਾ ਰਿਹਾ ਹੈ ਇਹ ਜੋ ਤੇਰੀ ਵੀਣਾ ਯਾਨੀ ਕਿੰਗਰੀ ਹੈ ਥੋਥਾ ਰਾਗ ਵਜਾ ਰਹੀ ਹੈ ਇਹ ਪਰਮ ਰਸ ਦਾ ਅਸਰ ਪੈਦਾ ਨਹੀਂ ਕਰ ਰਹੀ ਹੈ ਜੋਗੀ। ਦੂਸਰਾ ਗੁਰੂ ਦੀ ਮਤ ਲੈ ਕੇ ਹਰੀ ਦੇ ਗੁਣ ਗਾਓ ਤਾਂ ਜੋ ਇਹ ਮਨ ਹਰੀ ਦੇ ਪ੍ਰੇਮ ਵਿੱਚ ਭਿੱਜ ਜਾਵੇ ਭਾਵ ਦਰਵ ਜਾਵੇ। ਤੀਸਰਾ ਐਵੇਂ ਜਦ ਤੇਰਾ ਆਪਣਾ ਮਨ ਹਰੀ ਦੇ ਪ੍ਰੇਮ ਨਾਲ ਰੰਗਿਆ ਜਾਵੇ ਤਾਂ ਤੂੰ ਦੂਸਰਿਆਂ ਨੂੰ ਉਪਦੇਸ਼ ਦੇ ਅਤੇ ਮਤਾਂ ਸਿਖਾਲ। ਚੌਥਾ ਹੋਰ ਕਿਸੇ ਦੀ ਪੂਜਾ ਨਾ ਸਿਖਾਲ ਉਸਦਾ ਪ੍ਰੇਮ ਸਿਖਾਲ ਜੋ ਹਰ ਯੁੱਗ ਵਿੱਚ ਇੱਕੋ ਸਦਾ ਸਲਾਮਤ ਇੱਕੋ ਹੀ ਵਰਤਦਾ ਕਾਇਮ ਰਹਿੰਦਾ ਹੈ। ਅਸੀਂ ਆਪਣੀ ਨਮਸਕਾਰ ਉਸਨੂੰ ਕਰਦੇ ਹਾਂ ਹੋਰ ਨੂੰ ਨਹੀਂ ਤੂੰ ਵੀ ਉਸੇ ਨੂੰ ਕਰ। ਭਾਵ ਇਹ ਕਿ ਨਿਰਾ ਖੇਲਾਂ ਰੂਪ ਗੀਤਾਂ 'ਤੇ ਨਾ ਰਹੋ ਵਾਹਿਗੁਰੂ ਦੀ ਉਪਾਸ਼ਨਾ ਕਰ। ਪੰਜਵਾਂ ਰਹਾਓ ਤੂੰ ਰਾਗ ਚੰਗਾ ਗਾਉਂਦਾ ਹੈ ਉਸ ਰਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਬੋਲ ਬੋਲਦਾ ਹੈ ਪਰ ਇਹ ਜੋ ਤੇਰਾ ਮਨ ਹੈ ਉਹ ਉਸ ਵੇਲੇ ਇੱਕ ਖੇਲ ਕਰ ਰਿਹਾ ਹੁੰਦਾ ਹੈ। ਭਾਵ ਇਹ ਕਿ ਮਨ ਇੱਕੋ ਸਦਾ ਵਿਆਪਕ ਹਰੀ ਦੇ ਦੁਆਲੇ ਰਾਗ ਨਾਲ ਨਾਮ ਪਰਕਰਮਾ ਨਹੀਂ ਕਰਦਾ ਉਹ ਤਾਂ ਨਾਟਕ ਦੀ ਤਰ੍ਹਾਂ ਜਿਨ੍ਹਾਂ ਦਾ ਪ੍ਰਸੰਗ ਆ ਰਿਹਾ ਹੈ ਇੱਕ ਖੇਲ ਕਰ ਰਿਹਾ ਹੁੰਦਾ ਹੈ ਕਿਉਂਕਿ ਮਨ ਸੰਕਲਪਾਂ ਵਿਕਲਪਾਂ ਵਿੱਚ ਜਾ ਰਿਹਾ ਹੁੰਦਾ ਹੈ। ਈਸ਼ਵਰ ਪ੍ਰਾਇਣ ਕੀਰਤਨ ਵਿੱਚ ਮਨ ਦਾ ਧਰਵਾ ਵਾਹਿਗੁਰੂ ਲੋੜੀਂਦਾ ਹੈ ਪਰ ਇਤਰ ਗਾਣਿਆਂ ਲਈ ਮਨ ਦੀ ਸਥਿਰਤਾ ਦੀ ਲੋੜ ਇੱਕ ਈਸ਼ਵਰ 'ਤੇ ਨਹੀਂ ਆਉਂਦੀ ਸੋ ਮਨ ਖੇਲਦਾ ਰਹਿੰਦਾ ਹੈ। ਛੇਵਾਂ ਹੇ ਜੋਗੀ ਦੇਖ ਜੇ ਕੋਈ ਬਲਦ ਜਾਉਂਦਾ ਹੈ ਵਗਦੇ ਖੂਹ ਅੱਗੇ ਤਾਂ ਖੂਹ ਚੱਲ ਪੈਂਦਾ ਹੈ। ਉਸਦਾ ਭਾਵ ਇਹ ਹੁੰਦਾ ਹੈ ਕਿ ਇਸ ਖੂਹ ਚੱਲਣ ਨਾਲ ਧਰਤੀ ਸਿੰਜੀ ਜਾਏਗੀ ਅਤੇ ਖੇਤੀ ਵਧੇਗੀ ਪਰ ਜੇ ਉਸ ਉੱਗੀ ਖੇਤੀ ਨੂੰ ਬੈਲ ਹੀ ਖਾ ਜਾਣ ਤਾਂ ਖੂਹ ਜੋਤਣਾ ਬਿਰਥਾ ਗਿਆ। ਤਿਵੇਂ ਤੂੰ ਜੋ ਕੀਰਤਨ ਖੂਹ ਜੋਇਆ ਮਤਲਬ ਇਹ ਸੀ ਕਿ ਮਨ ਵਿੱਚ ਦ੍ਰਵਣਤਾ ਆਵੇ ਅਤੇ ਮਨ ਸਾਈਂ ਨਾਲ ਲੱਗੇ। ਹੋਇਆ ਕੀ ਕਿ ਉਸ ਦ੍ਰਵਣਤਾ ਜਾਂ ਰਾਗ ਦੇ ਰਸ ਨੂੰ ਮਨ ਦੇ ਸੰਕਲਪ ਵਿਕਲਪ ਹੀ ਖਾ ਗਏ। ਇੱਥੇ ਸਤਿਗੁਰੂ ਜੀ ਹਰ ਮਤ ਦੇ ਹਰ ਸਮੇਂ ਦੇ ਕੀਰਤਨੀਆਂ ਨੂੰ ਕੀਰਤਨ ਦੇ ਆਦਰਸ਼ ਦਾ ਉਪਦੇਸ਼ ਕਰ ਰਹੇ ਹਨ। ਸੱਤਵਾਂ ਹੇ ਜੋਗੀ ਇਸ ਸਰੀਰ ਨੂੰ ਇੱਕ ਨਗਰੀ ਸਮਝੋ ਇਸ ਦੀ ਜੋ ਧਰਤੀ ਹੈ ਜੀਵ ਦਾ ਮਨ ਅਤੇ ਬੁੱਧੀ ਉਸ ਵਿੱਚ ਕਰਮਾਂ ਰੂਪੀ ਹਲ ਚਲਾਓ ਅਤੇ ਹਰੀਨਾਮ ਰੂਪੀ ਬੀਜ ਬੀਜੋ ਤਾਂ ਉਸ ਵਿੱਚ ਸਭ ਯੁੱਗਾਂ ਵਿੱਚ ਇੱਕੋ ਵਰਤਣ ਵਾਲਾ ਹਰੀ ਰੂਪੀ ਖੇਤ ਉਪਜੇਗਾ। ਸੋ ਭਾਈ ਇਸ ਵਿਧੀ ਨਾਲ ਅੱਠਵਾਂ ਗੁਰੂ ਦੀ ਮਤ ਲੈ ਕੇ ਆਪਣੇ ਮਨ ਨੂੰ ਅਸਥਿਰ ਕਰ ਲਓ ਟਿਕਾ ਲਓ ਇਸ ਟਿੱਕੇ ਮਨ ਨੂੰ ਬੈਲ ਸਮਝ ਕੇ ਖੂਹ ਅੱਗੇ ਜੋ ਦਿਓ ਕੀਰਤਨ ਕਰੋ ਨਾਮ ਜਪੋ ਇਸ ਨਾਲ ਹਰੀ ਰੂਪੀ ਖੇਤੀ ਨੂੰ ਸਿੰਚੋ ਤਾਂ ਉਹ ਖੇਤੀ ਪਲ ਖਲੋਵੇਗੀ ਭਾਵ ਈਸ਼ਵਰ ਪ੍ਰਾਪਤੀ ਹੋ ਜਾਏਗੀ। ਨੌਵਾਂ ਹੁਣ ਉਸ ਜੋਗੀ ਨੂੰ ਉਪਦੇਸ਼ ਕਰਦੇ ਕਰਦੇ ਆਪ ਜੀ ਅਰਦਾਸ ਵਿੱਚ ਪੈ ਜਾਂਦੇ ਹਨ ਆਪਣੇ ਇੱਕ ਸਦਾ ਥਿਰ ਪ੍ਰੀਤਮ ਨੂੰ ਆਖਦੇ ਹਨ। ਦਸਵਾਂ ਹੇ ਹਰੀ ਜੋਗੀ ਜੰਗਮ ਸਭ ਸ੍ਰਿਸ਼ਟੀ ਤੁਹਾਡੀ ਹੈ, ਜੋ ਮਤ ਤੁਸੀਂ ਦਿਓ ਸਾਰੇ ਉਸ ਉੱਤੇ ਤੁਰਨਗੇ। 11. ਹੇ ਅਰਥਾਤ ਮੈਂ ਨਾਨਕ ਦੇ ਅੰਦਰ ਬੈਠੇ ਪ੍ਰੇਰਨਾ ਕਰਨ ਵਾਲੇ ਪ੍ਰਭੂ, ਸਾਡੇ ਮਨਾਂ ਨੂੰ ਅੰਦਰੋਂ ਹੀ ਪ੍ਰੇਰ ਕੇ ਆਪਣੇ ਪਿਆਰ ਖੂਹੇ ਦੇ ਵਗਾਵਣ 'ਤੇ ਲਗਾ ਲਓ। ਭਾਵ ਇਹ ਹੈ ਕਿ ਗੁਰੂ ਜੀ ਉਪਦੇਸ਼ ਕਰਦੇ ਕਰਦੇ ਇੱਕ ਨਿਮਰਤਾ ਦੇ ਭਾਵ ਵਿੱਚ ਆ ਕੇ ਸਾਡੇ ਲਈ ਅਰਦਾਸ ਕਰਦੇ ਹਨ ਕਿ ਹੇ ਹਰੀ, ਤੁਸੀਂ ਸਭ ਅੰਦਰ ਵਸ ਰਹੇ ਹੋ, ਪ੍ਰੇਰਕ ਹੋ, ਸਾਰੇ ਮਨਾਂ ਨੂੰ ਤੁਸੀਂ ਆਪ ਪ੍ਰੇਰਨਾ ਕਰੋ। ਮੈਂ ਕੌਣ ਹਾਂ ਉਪਦੇਸ਼ ਦੇਣ ਵਾਲਾ? ਤੁਸੀਂ ਅੰਦਰੋਂ ਅੰਦਰ ਬੈਠੇ ਪ੍ਰੇਰਨਾ ਕਰ ਦਿਓ ਕਿ ਇਹਨਾਂ ਦੇ ਮਨ ਆਪ ਦੇ ਚਰਨਾਂ ਵੱਲ ਪ੍ਰੇਮ ਭਾਵਨਾ ਨਾਲ ਲੱਗ ਪੈਣ। 4. ਹੈ ਤਪਾ। ਜੋਗੀਆਂ ਤੋਂ ਛੁੱਟ ਪਰ ਕੁਛ ਉਹਨਾਂ ਹੀ ਵਰਗੇ ਉਸ ਸਮੇਂ ਇੱਕ ਤਪੇ ਹੁੰਦੇ ਸਨ, ਹੁਣ ਵੀ ਉਹ ਆਉਂਦੇ ਹਨ ਪਰ ਕਿਤੇ ਕਿਤੇ। ਇਹ ਲੋਕ ਪੰਜ ਅਗਨੀਆਂ ਵਿੱਚ ਬੈਠ ਕੇ ਧੂਣੀਆਂ ਤਪਦੇ ਜਲਾਂ ਵਿੱਚ ਘੜੀਆਂ ਬੱਧੀ ਖੜੋਂਦੇ ਹਾੜ ਦੀਆਂ ਧੁੱਪਾਂ ਦੇ ਉਸਨ ਅਤੇ ਪੋਹ ਦੀਆਂ ਕਕਰੀਆਂ ਰਾਤਾਂ ਦੇ ਪਾਲੇ ਸਹਾਰਦੇ ਹੁੰਦੇ ਸਨ। ਪਹਿਲੋਂ ਤਾਂ ਭਾਵ ਹੁੰਦਾ ਸੀ ਕਿ ਸਰੀਰ ਨੂੰ ਸਾਧਣਾ ਅਤੇ ਇਸ ਨੂੰ ਵਿਕਾਰਾਂ ਵਿੱਚ ਪ੍ਰਵਿਰਤ ਹੋਣੋਂ ਅਸਮਰੱਥ ਕਰਨਾ ਹੈ। ਫਿਰ ਹੋ ਗਿਆ ਇਹ ਖਿਆਲ ਕਿ ਤਪ ਨਾਲ ਸਿੱਧੀ ਛੇਤੀ ਪ੍ਰਾਪਤ ਹੁੰਦੀ ਹੈ। ਅੰਤ ਇਹ ਖਿਆਲ ਇੱਥੇ ਆ ਗਿਆ ਕਿ ਤਪ ਕਰਦਿਆਂ ਦੇਖ ਕੇ ਲੋਕਾਂ ਵਿੱਚ ਸਤਿਕਾਰ ਅਤੇ ਭੈ ਪੈਦਾ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਭਰਮ ਭਾਅ ਬਣ ਜਾਂਦਾ ਹੈ ਅਤੇ ਦਿਨ ਆਦਰ ਵਿੱਚ ਅਤੇ ਇੱਕ ਵੱਡਤ ਵਿੱਚ ਲੰਘਦੇ ਹਨ। ਵਾਹਿਗੁਰੂ ਜੀ ਨਾਲ ਪ੍ਰੇਮ ਕੇ ਚਿੱਤ ਬਿਰਤੀ ਦੀ ਨਿਰੁੱਧਤਾ ਅਤੇ ਉਸ ਤੋਂ ਅੱਗੇ ਕੇਵਲ ਵਿੱਚ ਪ੍ਰਵੇਸ਼ ਜਾਂ ਬਿਰਤੀਆਂ ਛੂਨ ਕਰਦੇ ਕਰਦੇ ਪਰਮ ਸੁਨ ਵਿੱਚ ਸਮਾਈ ਨਹੀਂ ਸਨ, ਪ੍ਰਯੋਜਨ ਵਿੱਚ ਰੱਖਦੇ। ਇਹ ਲੋਕ ਇੱਕ ਥਾਂ ਬੈਠੇ ਤਪ ਕਰਦੇ ਕਾਲੇ ਵੀ ਪੈ ਜਾਂਦੇ ਸਨ ਤਾਂ ਤੀਰਥ ਯਾਤਰਾ ਨੂੰ ਤੁਰ ਪੈਂਦੇ ਸਨ। ਮਿੱਥੇ ਹੋਏ ਪੁਰਬਾਂ ਉੱਤੇ ਅੰਗੇ ਹੋਏ ਤੀਰਥਾਂ 'ਤੇ ਨਹਾ ਕੇ ਆਪ ਨੂੰ ਕੀਤੇ ਪਾਪਾਂ ਤੋਂ ਰਹਿਤ ਸਮਝਣ ਲੱਗ ਪੈਂਦੇ ਸਨ। ਕੈਲਾਸ਼, ਮਾਨਸਰੋਵਰ, ਕੇਦਾਰ, ਅਮਰਨਾਥ, ਬਦਰੀ ਨਾਰਾਇਣ ਤੱਕ ਵੀ ਦੁੱਖ ਸੁੱਖ ਮੁਸ਼ਕਲਾਂ ਝੱਲਦੇ ਹੋ ਆਉਂਦੇ ਸਨ। ਹਰਦੁਆਰ, ਕਾਂਸ਼ੀ, ਗੋਦਾਵਰ, ਕਟਾਸ, ਰਾਮੇਸ਼ਵਰ ਆਦਿ ਦੂਰ ਦੂਰ ਥਾਈਂ ਤਾਂ ਬਹੁਤੇ ਫਿਰ ਆਉਂਦੇ ਸਨ ਅਤੇ ਕਈ ਕਈ ਵਾਰੀ। ਇਸ ਪ੍ਰਕਾਰ ਦਾ ਇੱਕ ਦੂਰ ਦੇਸ਼ਾਟਨੀ ਤਪਾ ਗੋਇੰਦਵਾਲ ਆ ਨਿਕਲਿਆ। ਇਹ ਸਾਰੇ ਪ੍ਰਕਾਰ ਦੇ ਤਪ ਕਰ ਚੁੱਕਾ ਸੀ। ਹੁਣ ਜ਼ਰਾ ਵਡੇਰੀ ਉਮਰ ਹੋਣ ਕਰਕੇ ਇੱਥੇ ਅੰਨ ਪਾਣੀ ਦਾ ਸੁੱਤੇ ਸੁੱਖ ਦੇਖ ਕੇ ਬਿਆਸਾ ਕਿਨਾਰੇ ਡੇਰਾ ਪਾ ਬੈਠਾ। ਕੁਝ ਚਿਰ ਰਹਿ ਕੇ ਇਸ ਨੂੰ ਪਤਾ ਪਾ ਕੇ ਸਮਝ ਪੈ ਗਈ ਕਿ ਇੱਥੋਂ ਦੇ ਸਥਾਨਪਤੀ ਦੇਵ ਸ੍ਰੀ ਗੁਰੂ ਜੀ ਦੇ ਸਿੱਖ ਤਪ, ਹੱਠ, ਯੋਗ, ਤੀਰਥ ਯਾਤਰਾ ਕੁਝ ਨਹੀਂ ਕਰਦੇ, ਕੇਵਲ ਕੀਰਤਨ ਕਰਕੇ ਆਪਣੇ ਵਿਹਾਰ ਕਾਰ ਕਰਦੇ ਹਨ ਅਤੇ ਫਿਰ ਸਮਝਦੇ ਹਨ ਕਿ ਅਸੀਂ ਮੁਕਤ ਮਾਰਗ 'ਤੇ ਤੁਰ ਰਹੇ ਹਾਂ। ਇਸ ਹੈਰਾਨੀ ਨੇ ਉਸਨੂੰ ਪ੍ਰੇਰਿਆ ਕਿ ਇਹਨਾਂ ਸਿੱਖਾਂ ਦੇ ਆਚਾਰੀ ਜੀ ਨਾਲ ਸਿੱਧੀ ਗੱਲਬਾਤ ਕਰਾਂ, ਪਰ ਕੁਛ ਝੱਕਦਾ ਰਿਹਾ। ਫਿਰ ਉਹ ਭਾਵ ਉੱਠਿਆ ਜੋ ਤਿਆਗੀਆਂ ਵਿੱਚ ਵੀ ਆ ਜਾਂਦਾ ਹੈ, ਜਿਸ ਦਾ ਨਾਮ ਹੈ ਈਰਖਾ, ਕਿ ਮੈਂ ਇਤਨੇ ਉਗਰ ਤਪ ਕੀਤੇ, ਮੈਂ ਇਤਨੇ ਤੀਰਥ ਨਾਤੇ, ਪਰਸੇ ਧਾਮ ਪਰਸੇ, ਮੇਰੀ ਮਾਨਤਾ ਨਹੀਂ ਬਣੀ। ਇਹਨਾਂ ਦੀ ਇਤਨੀ ਮਾਨਤਾ ਕਿਉਂ ਹੈ? ਪਹਿਲੀ ਹੈਰਾਨੀ ਤੋਂ ਇਹ ਭਾਵ ਤ੍ਰਿਖਾ ਹੋ ਕੇ ਇੱਕ ਦਿਨ ਗੁਰੂ ਚਰਨਾਂ ਵਿੱਚ ਲਿਆਇਆ। ਸਭਾ ਲੱਗ ਰਹੀ ਸੀ। ਤਿਆਗੀ ਪੁਰਖ ਨੂੰ ਆਇਆ ਵੇਖ ਕੇ ਸਤਿਗੁਰੂ ਜੀ ਨੇ ਆਦਰ ਨਾਲ ਬਿਠਾਇਆ। ਕੁਛ ਦੇਰ ਖੇਮ ਕੁਸ਼ਲ ਪੁੱਛ ਦੱਸ ਕੇ ਗੁਰੂ ਜੀ ਨੇ ਸੇਵਾ ਟਹਿਲ ਪੁੱਛੀ ਤਾਂ ਕਹਿਣ ਲੱਗਾ, ਪੂਜਨੀਏ ਹੋ, ਆਪ ਦੀ ਕਿਰਪਾ ਦੀ ਆਕਾਂਖਿਆ ਹੈ, ਕੁਛ ਪ੍ਰਸ਼ਨ ਹਨ, ਜੇ ਬੇਅਦਬੀ ਨਾ ਹੋਵੇ ਤਾਂ ਪੁੱਛ ਲਵਾਂ। ਸਤਿਗੁਰਾਂ ਨੇ ਕਿਹਾ, ਇਹ ਸਰੀਰ ਵਾਹਿਗੁਰੂ ਦਾ ਰਚਿਆ ਅਤੇ ਸਾਧ ਸੰਗਤ ਦੇ ਅਰਪਣ ਹੈ, ਆਪਣਾ ਤਾਂ ਕੁਛ ਹੈ ਹੀ ਨਹੀਂ। ਜੀ ਸਦਕੇ ਪੁੱਛੋ, ਜੋ ਰੱਬ ਜੀ ਪ੍ਰੇਰਨਾ ਕਰਨਗੇ ਉਚਾਰ ਹੋ ਜਾ ਸੀ। ਤਾਂ ਤੱਪੇ ਨੇ ਪੁੱਛਣਾ ਕੀਤੀ ਜੋ ਸ੍ਰੀ ਕਵੀ ਸੰਤੋਖ ਸਿੰਘ ਜੀ ਨੇ ਐਂ ਲਿਖੀ ਹੈ। ਤਪਾ ਕਹਿਣ ਲਾਗਸ ਚਿ ਚਾਹੂ, ਪਰਮਨ ਕਰਿਓ ਬਹੁਤ ਅਵਨੀ ਮਾਹੂ, ਸਕਲ ਮਤਨ ਕੇ ਸੰਤ ਵਿਸੇਖੇ, ਵੇਦ ਪੁਰਾਨ ਸੁਨੇ ਬੋ ਦੇਖੇ, ਤੀਰਥ ਬ੍ਰਿੰਦਨ ਯਾਤਰਾ ਕਰੀ, ਬਹੁ ਥਲ ਜਲ ਪਾਵਨਤਾ ਧਰੀ, ਸਿੱਖ ਤੁਮਾਰੇ ਬਹੁਤ ਅਭਿਮਾਨੀ, ਸ਼ਾਸਤਰ ਰੀਤ ਨਾ ਜਾਨੀ ਮਾਨੀ, ਬਰਨ ਆਸ਼ਰਮ ਜਗਮੈ ਸਮੁਦਾਏ, ਕਰਿਓ ਬੇਦ ਸਭਕੇ ਮਨ ਪਾਏ, ਤੁਮਰੇ ਸਿੱਖੇ ਨ ਜਾਣੈ ਸੋਈ। ਇਹ ਸਭ ਰੀਤ ਚਲਤ ਨਹਿ ਕੋਈ, ਤੁਮਕੋ ਜਾਣੈ ਪੂਜਨ ਠਾਨੈ, ਤੁਮਰੀ ਬਾਣੀ ਬਦਨ ਬਖਾਨੈ, ਵਾਹਿਗੁਰੂ ਕੋ ਸਿਮਰਨ ਕਰੈਂ, ਉਰ ਮੈਂ ਧਿਆਨ ਤੁਮਾਰੋ ਧਰੈਂ, ਤੀਰਥ ਬੇਦ ਪ੍ਰਭਾਵ ਨਾ ਜਾਣਿਓ, ਇਨਕੋ ਧਰਮ ਸੁਭਾਵ ਨਾ ਮਾਨਿਓ, ਕਿਸ ਪ੍ਰਕਾਰ ਸਿੱਖਣ ਗਤ ਹੋਵੇ, ਜਨਮ ਆਪਨੋ ਨਿਸ਼ਵਲ ਖੋਵੇ। ਸ੍ਰੀ ਗੁਰੂ ਜੀ ਬੋਲੇ, ਸੁਣੋ ਤਪਾ ਜੀ, ਇਹ ਤੀਰਥਾਟਨ ਅਤੇ ਤਪ ਕਿਸ ਮਨੋਰਥ ਲਈ ਕਰੀਦੇ ਹਨ? ਹਰੀ ਪਰਿਸ਼ਰਮ ਦਾ ਕੋਈ ਮਨੋਰਥ ਹੁੰਦਾ ਹੈ? ਤਪੇ ਕਯੋ ਕਰਕੇ ਵਿਸਤਾਰਾ, ਤੀਰਥ ਮਜਨ ਫਲਦ ਉਧਾਰਾ, ਪਾਪ ਖਾਪ ਤੇ ਆਪ ਇਸ਼ਨਾਨੇ, ਕਰੇ ਅੰਤ ਕੋ ਸੁਰਗ ਪਿਆਨੇ, ਅਣਕ ਭਾਂਤ ਕੇ ਸੁਖ ਤੈਂ ਪਾਵੇਂ, ਪਾਠ ਬੇਦਨ ਬ੍ਰਹਮਲੋਕ ਸਿਧਾਵੇਂ। ਤਦ ਗੁਰੂ ਜੀ ਬੋਲੇ, ਸਵਰਗਾਂ ਵਿੱਚ ਜਾ ਕੇ ਸੁੱਖਾਂ ਦੇ ਭੋਗ ਭੋਗਣੇ ਆਪ ਨੇ ਇੱਕ ਪ੍ਰਯੋਜਨ ਦੱਸਿਆ ਹੈ, ਸੋ ਵਿਚਾਰ ਕਰੋ, ਉਹ ਸੁਰਗਾਂ ਦੇ ਭੋਗ ਵੀ ਸਦੇ ਵੀ ਨਹੀਂ ਆਉਂਦੇ, ਇਸ ਸੰਸਾਰ ਦੇ ਸੁੱਖਾਂ ਵਾਂਗੂ ਅੰਤ ਮੁੱਕ ਜਾਂਦੇ ਹਨ। ਸੋ ਮੁੱਕ ਜਾਣ ਵਾਲੇ ਸੁੱਖਾਂ ਲਈ ਇਤਨੇ ਕਸ਼ਟ ਚੱਲਣੇ ਜਿਤਨੇ ਆਪ ਨੇ ਚੱਲੇ ਹਨ, ਬੜਾ ਮਹਿੰਗਾ ਸੌਦਾ ਹੈ। ਅਸੀਂ ਇਸ ਕਰਕੇ ਆਪਣੇ ਸਿੱਖਾਂ ਨੂੰ ਜੋ ਜਗਤ ਵਿਹਾਰਾਂ ਵਿੱਚ ਰਹਿੰਦੇ ਹਨ ਇਹ ਮਤ ਦਿੱਤੀ ਹੈ ਕਿ ਕਾਰੋਬਾਰ ਛੱਡ ਕੇ ਅਤੇ ਤਤਿੱਖਿਆ ਅਤੇ ਕਸ਼ਟ ਸਹਾਰ ਕੇ ਮਿੱਥੇ ਸਮੇਂ ਲਈ ਸਵਰਗੀ ਭੋਗਾਂ ਦੀ ਤ੍ਰਿਸ਼ਨਾ ਅਤੇ ਵਾਸ਼ਨਾ ਹੀ ਛੱਡ ਦਿਓ। ਇਸ ਦੀ ਥਾਵੇਂ ਵਾਹਿਗੁਰੂ ਪ੍ਰਾਪਤੀ ਨੂੰ ਪ੍ਰਯੋਜਨ ਬਣਾਓ। ਜਿਸ ਪ੍ਰਾਪਤੀ ਵਿੱਚ ਆਤਮ ਸੁੱਖ ਪ੍ਰਾਪਤ ਹੁੰਦਾ ਹੈ, ਜੋ ਸਦੈਵੀ ਹੁੰਦਾ ਹੈ, ਅਤੇ ਬਾਰ ਬਾਰ ਜਨਮ ਸੁਰਗ ਨਰਕ ਦੇ ਫੇਰੇ ਸੁੱਖ ਦੁੱਖ ਦੇ ਝੇੜੇ ਸਭ ਮਿਟ ਜਾਂਦੇ ਹਨ। ਜਿਉਂਦੇ ਜੀ ਹੀ ਆਤਮ ਸੁੱਖ ਅੰਦਰ ਆ ਵਸਦਾ ਹੈ ਅਤੇ ਸਰੀਰ ਛੋੜ ਕੇ ਪਰਮਾਤਮਾ ਤੋਂ ਫਿਰ ਵਿਛੋੜਾ ਨਹੀਂ ਹੁੰਦਾ। ਫਿਰ ਆਪ ਨੇ ਕਿਹਾ ਕਿ ਵੇਦ ਪੜ੍ਹਦੇ ਅਸੀਂ ਬ੍ਰਹਮ ਲੋਕ ਵਿੱਚ ਜਾਂਦੇ ਹਾਂ। ਤਪਾ ਜੀ, ਜਿਨ੍ਹਾਂ ਨੂੰ ਅਸੀਂ ਮੁੜ ਤੋਂ ਬ੍ਰਹਮ ਦਾ ਧਰਵਾ ਬਣ ਕੇ ਬ੍ਰਹਮ ਪ੍ਰਾਪਤੀ ਪ੍ਰਯੋਜਨ ਥਾਪ ਕੇ ਸਤਸੰਗ ਮਾਰਗ ਵਿੱਚ ਪਾ ਦਿੰਦੇ ਹਾਂ, ਉਹ ਅੰਤ ਬ੍ਰਹਮ ਵਿੱਚ ਪ੍ਰਾਪਤ ਹੋਣਗੇ, ਕਿਉਂਕਿ ਉਹ ਜੋ ਕੁਛ ਕਰ ਰਹੇ ਹਨ ਬ੍ਰਹਮ ਦੇ ਸਹਿ ਧਿਆਨ ਹੀ ਹੋ ਕੇ ਕਰ ਰਹੇ ਹਨ। ਮਨ ਦੀ ਸੇਧ, ਮਨ ਦੀ ਪ੍ਰੀਤ, ਮਨ ਦਾ ਧਿਆਨ, ਮਨ ਦੀ ਲਗਨ ਜਿਸ ਨੂੰ ਹਰ ਛਿੰਨ ਹਰੀ ਸਿਮਰਨ ਤੁਲਹਾ ਦੇ ਰਿਹਾ ਹੈ, ਆਪਣੇ ਨਿਸ਼ਾਨੇ 'ਤੇ ਲੈ ਜਾਏਗੀ। ਤੁਸੀਂ ਆਪ ਹੀ ਦੱਸੋ, ਸੱਤਿਅ ਦੇ ਮਾਰਗ ਵਿੱਚ ਤੁਰਨਾ ਹੀ ਵਰਤੋਂ ਵਿੱਚ ਹੋਣਾ ਉਚਿਤ ਹੈ ਕਿ ਨਹੀਂ? ਦੱਸੋ, ਇਤਨੇ ਕਸ਼ਟ ਝਾਕ ਕੇ ਤਪ ਕਰਕੇ ਦੇਹੀ ਨੂੰ ਦੁੱਖ ਦੇ ਕੇ ਤੁਸੀਂ ਬ੍ਰਹਮ ਧਿਆਨੀ ਹੋ ਗਏ ਹੋ ਕਿ ਤਪ ਦੀ ਉਸ਼ਣਤਾ ਅਤੇ ਤਤਖਿਆ ਦੇ ਕਸ਼ਟਾਂ ਨੇ ਮਨ ਨੂੰ ਇੱਕ ਕਾਹਲ ਜਿਹੀ ਵਿੱਚ ਅਤੇ ਛੇਤੀ ਨਾਲ ਤਿਲਕ ਪੈਣ ਵਾਲੇ ਰੁੱਖ ਵਿੱਚ ਪਾ ਛੱਡਿਆ ਹੈ? ਬ੍ਰਹਮ ਕੇ ਪਰਮਾਤਮਾ ਵਾਹਿਗੁਰੂ ਕੇ ਹਰੀ ਕਦੇ ਪਿਆਰ ਨਾਲ, ਰਸ ਭਰੇ ਸਵਾਦ ਨਾਲ, ਜਾਂ ਕਿ ਸ਼ਰਧਾ ਅਤੇ ਭਾਵਨਾ ਨਾਲ ਯਾਦ ਆਏ ਹਨ? ਜੇ ਕਦੇ ਖਿਆਲ ਗਿਆ ਹੈ ਤਾਂ ਇੱਕ ਓਪਰੀ ਜਿਹੀ ਮਹਾਨ ਸ਼ਕਤੀ ਮਾਤਰ ਵੱਲ, ਜਿਸ ਦਾ ਜਗਤ ਨਾਲ ਕੋਈ ਪ੍ਰਯੋਜਨ ਨਹੀਂ। ਹਾਂ, ਗਮਰੁੱਠ ਹੋਏ ਆਦਮੀ ਵਾਂਗੂ ਜਾਂ ਮੂਲੋਂ ਅਸੰਗ ਆਤਮ ਸਤਿਆ ਮਾਤਰ ਵੱਲ ਤੁਹਾਡਾ ਖਿਆਲ ਗਿਆ ਹੈ? ਜੇ ਕਦੇ ਗਿਆ ਹੈ ਤਾਂ ਫਿਰ ਆਪਣੇ ਤਪਾਂ ਹਾਠਾਂ ਆਪਣੀਆਂ ਵਡਿਆਈਆਂ ਵਿੱਚ ਮੁੜ ਆਇਆ ਹੈ? ਸੋ ਹਉਮੈ ਉਸੇ ਤਰ੍ਹਾਂ ਪਲਦੀ ਰਹੀ ਹੈ ਤਪਾ, ਕੁਛ ਜ਼ਰਾ ਕੋ ਖਿਸਿਆ ਕੇ ਸੱਚ। ਹਾਂ ਸੱਚ ਕਿਹਾ ਨੇ, ਠੀਕ, ਹਾਂ ਠੀਕ ਹੀ ਹੈ, ਪਰ ਜਿਉਂ ਸਾਰਾ ਦਿਨ ਕੰਮ ਵਿੱਚ ਰੁੱਝੇ, ਹਰ ਇੱਕ ਸੋਗ ਗ੍ਰਸਤੀ ਦੇ ਭੋਗ ਦੇ, ਇਹ ਮਾਇਆ ਧਾਰੀ ਆਪ ਦੇ ਸਿੱਖ ਕਿਕੋਂ ਆਤਮ ਧਿਆਨੀ ਹੋ ਜਾਂਦੇ ਹਨ? ਗੁਰੂ ਜੀ, ਭਾਈ, ਇੱਕ ਤਾਂ ਅਸੀਂ ਜੋ ਉਪਦੇਸ਼ ਦਿੰਦੇ ਹਾਂ ਉਹ ਉਹਨਾਂ ਜੀਵਾਂ ਦਾ ਨਿਸ਼ਾਨਾ ਕਹੋ, ਧਰਵਾ ਕਹੋ, ਪ੍ਰਯੋਜਨ ਕਹੋ, ਆਦਰਸ਼ ਕਹੋ, ਮੁੱਢ ਤੋਂ ਹੀ ਬ੍ਰਹਮ ਦਾ ਬੰਨ ਦਿੰਦੇ ਹਾਂ। ਦੂਸਰੇ, ਅਸੀਂ ਉਹਨਾਂ ਨੂੰ ਸਮਝਾ ਦਿੰਦੇ ਹਾਂ ਕਿ ਸੁੱਖ ਚਾਹੇ ਦੁਨੀਆਂ ਦੇ ਚਾਹੇ ਸਵਰਗਾਂ ਦੇ ਅੰਤ ਮੁੱਕਦੇ ਹਨ, ਪਰ ਗੇੜ ਦੁੱਖ ਸੁੱਖ ਦੇ ਨਹੀਂ ਮੁੱਕਦੇ। ਸੋ ਜੇ ਤੁਸੀਂ ਸਦਾ ਸੁੱਖ ਚਾਹੁੰਦੇ ਹੋ ਤਾਂ ਬ੍ਰਹਮ ਧਿਆਨੀ ਰਹੋ, ਸਹਿ ਧਿਆਨੀ। ਚਲਦੇ ਫਿਰਦੇ ਵੇਲੇ ਵਕਤਾਂ ਵਿੱਚ ਅੰਦਰਲੇ ਧਿਆਨ ਉਸ ਪਰਮ ਜੋਤੀ ਵੱਲ ਸਹਿਜੇ ਮੋੜਦੇ ਰਿਹਾ ਕਰੋ, ਅਤੇ ਇਹ ਵੀ ਸਮਝਿਆ ਕਰੋ ਕਿ ਉਹ ਵਿਆਪਕ ਹੈ, ਹਰ ਥਾਂ ਹੈ, ਕੇਵਲ ਬ੍ਰਹਮਾ ਕੇ ਸ਼ਿਵ ਕੇ ਵਿਸ਼ਨੂੰ ਦੇ ਲੋਕ ਵਿੱਚ ਨਹੀਂ, ਸਾਰੇ ਲੋਕਾਂ 'ਤੇ ਬ੍ਰਹਿਮੰਡ ਵਿੱਚ ਹੈ, ਤੋ ਸਾਡੇ ਪਾਸ ਅੰਦਰ ਬਾਹਰ ਵੀ ਹੈ। ਸੋ ਆਪਣੇ ਆਪ ਨੂੰ ਉਸਦੀ ਹਜ਼ੂਰੀ ਵਿੱਚ ਸਮਝਿਆ ਕਰੋ। ਇਸ ਦੇ ਦੋ ਫਲ ਨਿਕਲਦੇ ਹਨ, ਇੱਕ ਤਾਂ ਧਿਆਨ ਸੁੱਤੇ ਹੀ ਆਪਣੇ ਧਿਏ ਵੱਲ ਪੈਂਦਾ ਰਹਿੰਦਾ ਹੈ ਅਤੇ ਰੁਚੀ ਵੱਧਦੀ ਰਹਿੰਦੀ ਹੈ, ਦੂਜੇ ਹਜ਼ੂਰੀ ਵਿੱਚ ਪ੍ਰਤੀਤ ਰੱਖਣ ਵਾਲੇ ਤੋਂ ਮਾੜੇ ਕਰਮ ਨਹੀਂ ਹੁੰਦੇ। ਤਪਾ, ਇਹ ਮੇਰੀ ਸਮਝੇ ਤਾਂ ਠੀਕ ਪੈ ਗਿਆ ਹੈ, ਪਰ ਇਹ ਕੁਛ ਕਰਨਾ ਵੀ ਤਾਂ ਆਖਰ ਪ੍ਰਯਤਨ ਹੈ, ਇਹ ਕਿਵੇਂ ਜਾਰੀ ਰਹਿੰਦਾ ਹੈ? ਜੀਵ ਦਾ ਮਨ ਇੱਕ ਵਾਰੀ ਇਹ ਗੱਲ ਨੂੰ ਸਤੇ ਮੰਨ ਕੇ ਵੀ ਬਾਰ ਬਾਰ ਵਿਫਲਦਾ ਰਹਿੰਦਾ ਹੈ। ਸਰੀਰਕ ਰੁਚੀਆਂ ਉਖੇੜਦੀਆਂ ਰਹਿੰਦੀਆਂ ਹਨ, ਇਸ ਦਾ ਕੀ ਉਪਰਾਲਾ?
ਸ੍ਰੀ ਗੁਰੂ ਜੀ, ਇਸ ਦਾ ਉਪਰਾਲਾ ਨਾਮ ਹੈ, ਉਸ ਬ੍ਰਹਮ ਦਾ, ਉਸ ਪਰਿਪੂਰਨ ਪਰਮਾਤਮਾ ਦਾ। ਪਵਿੱਤਰ ਨਾਮ ਉਹਨਾਂ ਨੂੰ ਦਿੰਦੇ ਹਾਂ ਅਤੇ ਸਮਝਾ ਦਿੰਦੇ ਹਾਂ ਕਿ ਸਵੇਰੇ ਉੱਠ ਕੇ ਪਹਿਲੋਂ ਕੁਝ ਸਮਾਂ ਇਸ ਦੇ ਸਿਮਰਨ ਵਿੱਚ ਜ਼ਰੂਰ ਬੈਠੋ। ਫਿਰ ਸਾਰਾ ਦਿਨ ਜਦ ਤੁਸੀਂ ਕੰਮ ਕਾਜ ਕਰਦੇ ਵਿੱਚ ਵਿਹਲੇ ਹੁੰਦੇ ਹੋ ਤਾਂ ਸਿਮਰਨ ਵਿੱਚ ਆ ਜਾਇਆ ਕਰੋ। ਸਹਿਜ ਪਾ ਦਾ ਸਿਮਰਨ, ਜੋਗੀਆਂ ਵਾਂਗੂ ਹੱਠ ਤਪ ਦਾ ਜ਼ੋਰੋ ਜ਼ੋਰੀ ਦਾ ਸਾਧਨ ਨਾ, ਪਰ ਸਹਿਜ ਵਿੱਚ ਸਹਿਜ ਪਾ ਦਾ, ਕੁਛ ਸ਼ਰਧਾ, ਕੁਛ ਅਦਬ ਵਿੱਚ, ਕੁਛ ਸਿਮ੍ਰਿਤੀ ਵਿੱਚ ਕਿ ਜਿਸ ਦਾ ਨਾਮ ਲੈ ਰਹੇ ਹਾਂ ਉਸ ਦੀ ਹਜ਼ੂਰੀ ਵਿੱਚ ਹਾਂ। ਇਸ ਤਰ੍ਹਾਂ ਸਾਰਾ ਦਿਨ ਕੰਮਾਂ ਕਾਜਾਂ ਵਿੱਚ ਰੁੱਝੇ ਸਿੱਖ ਫੁਰਸਤ ਅਤੇ ਵੇਲ ਦੀਆਂ ਵਿਰਲਾਂ ਵਿੱਚ ਸਿਮਰਨ ਕਰਦੇ ਕਰਦੇ ਸਿਮਰਨ ਦੇ ਲਗਾਤਾਰੀ ਰੋਂ ਵਿੱਚ ਸਮੇਂ ਨਾਲ ਆ ਜਾਂਦੇ ਹਨ। ਫਿਰ ਅੰਦਰਲਾ ਚਿੱਤ, ਡੂੰਘਾ ਮਨ ਸਿਮਰਨ ਦੇ ਸੰਸਕਾਰਾਂ ਨਾਲ ਭਰ ਕੇ ਆਪਣੇ ਆਪ ਜੀਵਨ ਸਿਮਰਨਮਈ ਹੋ ਜਾਂਦਾ ਹੈ। ਯਤਨ ਸਾਧਿਏ ਨਹੀਂ, ਆਪਣੇ ਸੁੱਤੇ ਰੋਂ ਵਿੱਚ ਹੋ ਜਾਂਦਾ ਹੈ। ਫਿਰ ਸਰੀਰ ਵਿੱਚ ਸਵਾਸਾਂ ਦੇ ਚਲਦੇ ਰਹਿਣ ਵਾਂਗੂ ਸਿਮਰਨ ਜਾਰੀ ਹੋ ਜਾਂਦਾ ਹੈ। ਇਹ ਰੋਂ ਲਿਵ ਬਣ ਜਾਂਦਾ ਹੈ। ਸਾਈਂ ਦੀ ਮਿਹਰ ਆਉਂਦੀ ਹੈ, ਸਿਮਰਨ ਕਰਨ ਵਾਲਾ ਸਿਮਰਨ ਅਤੇ ਜਿਸ ਨੂੰ ਸਿਮਰਦਾ ਹੈ ਨੂੰ ਇੱਕ ਰੰਗ ਇੱਕ ਮਈ ਹੋ ਜਾਣੇ ਦਾ ਸੁਭਾਗਿਆ ਮਿਲ ਜਾਂਦਾ ਹੈ। ਇਹ ਅਮਰ ਜੀਵਨ ਹੋ ਜਾਂਦਾ ਹੈ, ਇਹ ਸਦਾ ਸੁੱਖ ਬਣ ਜਾਂਦਾ ਹੈ, ਕਿਉਂਕਿ ਜੀਵ ਫਿਰ ਪ੍ਰਿਯ ਸਰੂਪ ਨਾਲ ਮਿਲ ਕੇ ਉਸਦੇ ਸਦਾ ਆਨੰਦ ਵਿੱਚ ਸਦਾ ਆਨੰਦੀ ਹੋ ਜਾਂਦਾ ਹੈ। ਤਪਾ, ਪਰ ਜੀ ਇਸ ਅਭਿਆਸ ਲਈ ਪ੍ਰੇਰਨਾ ਦੀ ਲੋੜ ਤਾਂ ਬਣੀ ਰਹਿੰਦੀ ਹੈ, ਬਾਰ ਬਾਰ ਭੁੱਲੀਦਾ ਹੈ, ਬਾਰ ਬਾਰ ਸਹਾਰੇ ਮਿਲਣ ਦੀ ਲੋੜ ਪੈਂਦੀ ਹੋਊ। ਗ੍ਰਹਿਸ ਅਤੇ ਵਿਹਾਰਾਂ ਵਿੱਚ ਲੱਗੇ ਆਪ ਤੋਂ ਦੂਰ ਵਸਦਿਆਂ ਨੂੰ ਬਾਰ ਬਾਰ ਪ੍ਰੇਰਨਾ ਕਿੰਝ ਮਿਲਦੀ ਹੈ?
ਸ੍ਰੀ ਗੁਰੂ ਜੀ, ਤਪਾ ਜੀ ਉਸਦਾ ਦਾਰੂ ਵੀ ਕਰ ਦਿੱਤਾ ਹੈ। ਇੱਕ ਤਾਂ ਜੋ ਨਾਮ ਦਿੰਦੇ ਹਾਂ ਉਹ ਉਤਸ਼ਾਹਜਨਕ ਅਰਥਾਂ ਵਾਲਾ ਵਾਹਿਗੁਰੂ ਹੈ, ਜਿਸ ਦੇ ਉਚਾਰਨ ਵਿੱਚ ਗੁਰੂਆਂ ਦੇ ਗੁਰੂ ਪਰਮ ਗੁਰੂ ਅਕਾਲ ਪੁਰਖ ਵੱਲ ਧਿਆਨ ਜਾਂਦਾ ਹੈ। ਉਸ ਨੂੰ ਜਦ ਉਚਾਰਨ ਵਾਲਾ ਵਾਹ ਆਖਦਾ ਹੈ, ਅਰਥਾਤ ਧਨ ਹੈ ਤੂੰ ਹੇ ਗੁਰੂ, ਅਰਥਾਤ ਅੰਧਕਾਰ ਦੂਰ ਕਰਨੇ ਵਾਲੇ ਅਤੇ ਪ੍ਰਕਾਸ਼ ਦੇ ਦਾਤਾ, ਇਹ ਭਾਵ ਅਭਿਆਸ ਨੂੰ ਉਤਸ਼ਾਹ ਵਿੱਚ ਰੱਖਦਾ ਹੈ। ਦੂਸਰਾ ਉਪਰਾਲਾ ਸਤਸੰਗ ਹੈ। ਸਾਰੇ ਨਾਮ ਧਾਰੀ ਹੋਏ ਸਿੱਖ ਆਪੋ ਆਪਣੇ ਪਿੰਡੀ ਨਗਰੀ ਸਵੇਰੇ ਅੰਮ੍ਰਿਤ ਵੇਲੇ ਦੀਵਾਨ ਲਾ ਕੇ ਬੈਠਦੇ ਅਤੇ ਕੀਰਤਨ ਕਰਦੇ ਹਨ। ਉਹ ਕੀਰਤਨ ਗੁਰੂ ਨਾਨਕ ਦੇਵ ਅਤੇ ਮਗਰਲੇ ਗੁਰੂ ਸਾਹਿਬਾਂ ਦੀ ਈਸ਼ਵਰੀ ਬਾਣੀ ਦਾ ਆਉਂਦਾ ਹੈ। ਇਸ ਬਾਣੀ ਵਿੱਚ ਪ੍ਰੇਰਨਾ ਹੁੰਦੀ ਹੈ ਹਰੀ ਸਿਮਰਨ ਦੀ, ਹਰੀ ਪਿਆਰ ਦੀ, ਹਰੀ ਧਿਆਨ ਦੀ। ਇਸ ਨਾਲ ਮਨ ਹਰ ਰੋਜ਼ ਪ੍ਰਬੁੱਧ ਹੁੰਦਾ ਰਹਿੰਦਾ ਹੈ। ਦੂਸਰਾ ਕੀਰਤਨ ਦਾ ਅਸਰ ਇਹ ਹੁੰਦਾ ਹੈ ਕਿ ਰਾਗ ਅਤੇ ਭਾਵ ਵਿਸਮਾਦੀ ਛੋ ਮਿਲ ਕੇ ਮਨ ਹੋਰ ਸੋਚਾਂ ਤੋਂ ਨਿਕਲ ਕੇ ਸਾਈਂ ਦੀ ਸਿਫਤ ਸਲਾਹ ਵਿੱਚ ਆ ਕੇ ਸਰੂਰ ਵਿੱਚ ਹੋ ਜਾਂਦਾ ਹੈ, ਜੋ ਵਾਹਿਗੁਰੂ ਜੀ ਵਿੱਚ ਰਸਮੇ ਰੰਗ ਵਿੱਚ ਜੋੜਦਾ ਹੈ। ਇਹ ਛੋ ਜੋ ਅੰਮ੍ਰਿਤ ਵੇਲੇ ਮਿਲ ਜਾਂਦੀ ਹੈ, ਮਨ ਨੂੰ ਇੱਕ ਰੁੱਖ ਦੇ ਜਾਂਦੀ ਹੈ ਜੋ ਸਾਰਾ ਦਿਨ ਮਨ ਨੂੰ ਆਪਣੇ ਵਿੱਚ ਰੱਖਦੀ ਅਤੇ ਅੰਦਰ ਸੁੱਖ ਦੀ ਪ੍ਰਾਪਤ ਦਿੰਦੀ ਰਹਿੰਦੀ ਹੈ। ਇਹੋ ਰੰਗ ਫਿਰ ਸੰਝਾ ਨੂੰ ਸੋਦਰ ਦੇ ਦੀਵਾਨ ਵਿੱਚ ਲੱਗਦਾ ਹੈ, ਜਾਂ ਹਰ ਸਿੱਖ ਆਪੋ ਆਪਣੇ ਥਾਂ ਸੋਦਰ ਅਹਿਰਾਸ ਦਾ ਪਾਠ ਕਰਕੇ ਇਹੋ ਛੋ ਲੈ ਲੈਂਦਾ ਹੈ। ਸੌਣ ਵੇਲੇ ਇਹੋ ਸਤਸੰਗ ਸੁਹੇਲੇ ਦੇ ਪਾਠ ਤੋਂ ਪੈਦਾ ਹੁੰਦਾ ਹੈ। ਇਉਂ ਗੁਰਸਿੱਖ ਨੂੰ ਰਾਤ ਭਰ ਸਾਈਂ ਰੁਖੀਆ ਰੱਖਣ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਨਾਲ ਜਗ੍ਹਾ ਜਗ੍ਹਾ ਪੁੱਗੇ ਹੋਏ ਸਿੱਖ, ਜਿਸ ਨੂੰ ਅਸੀਂ ਗੁਰਮੁਖ ਆਖਦੇ ਹਾਂ, ਅਤੇ ਜਿਨ੍ਹਾਂ ਦੇ ਲੱਛਣ ਸ੍ਰੀ ਆਦਿ ਗੁਰੂ ਪੂਰਨ ਗੁਰੂ ਸਾਹਿਬ ਸਿੱਧ ਗੋਸ਼ਟ ਬਾਣੀ ਵਿੱਚ ਦੱਸ ਗਏ ਹਨ, ਰਹਿੰਦੇ ਹਨ। ਜਿਨ੍ਹਾਂ ਤੋਂ ਨਵੇਂ ਲੱਗੇ ਜਾਂ ਕੋਈ ਭੁੱਲ ਕਰ ਬੈਠੇ ਜਾਂ ਸਹਾਇਤਾ ਦੇ ਲੋੜਕੂ ਸਿੱਖ ਆਪਣੇ ਰਸਤੇ ਟੁਰਦੇ ਮਦਦ ਲੈਂਦੇ ਰਹਿੰਦੇ ਹਨ। ਇਉਂ ਤਪਾ ਜੀ ਮਾਇਆ ਧਾਰੀ ਸਿੱਖ ਮਾਇਆ ਵਿੱਚ ਬੈਠੇ ਜਲ ਵਿੱਚ ਵਸਦੇ ਕਵਲ ਵਾਂਗੂ, ਜੋ ਜਲ ਤੋਂ ਅਲੇਪ ਰਹਿੰਦਾ ਹੈ, ਮਾਇਆ ਤੋਂ ਅਲੇਪ ਵਾਹਿਗੁਰੂ ਰੂਪੀ ਸੂਰਜ ਦੇ ਸਹਿ ਧਿਆਨ ਵਿੱਚ ਸੁੱਤੇ ਹੀ ਰਹਿੰਦੇ ਜੀਉਂਦੇ ਜੀ ਬ੍ਰਹਮ ਲੋਕ ਦੇ ਵਾਸੀ ਅਤੇ ਬ੍ਰਹਮ ਵਿੱਚ ਪ੍ਰਾਪਤ ਹੋਏ ਜੀਵਨ ਬਸਰ ਕਰਦੇ ਹਨ। ਤਪੇ ਦਾ ਮਨ ਜੋ ਤਪਾਂ ਨਾਲ ਥੱਕ ਕੇ ਕੁਛ ਲੋੜਕੂ ਰੁੱਖ ਦਾ ਹੋ ਚੁੱਕਾ ਸੀ, ਰੁਮਕ ਗਿਆ, ਉਸਨੂੰ ਸਵਾਦ ਆ ਗਿਆ। ਮਨ ਨੇ ਕਿਹਾ ਸੱਚ ਕਹਿ ਰਹੇ ਹਾਂ, ਉੱਤਮ ਅਤੇ ਸੌਖਾ ਮਾਰਗ ਦੱਸ ਰਹੇ ਹਾਂ। ਹਾਂ, ਕਲਯੁੱਗ ਵਿੱਚ ਲਿਖਿਆ ਹੈ ਨਾਮ ਹੀ ਮਾਰਗ ਹੈ, ਭੁੱਲੇ ਹੀ ਰਹੇ।
ਕੁਛ ਚਿਰ ਚੁੱਪ ਅੱਖਾਂ ਬੰਦ ਵਿੱਚ ਬੈਠਾ ਰਿਹਾ। ਸਤਿਗੁਰੂ ਜੀ ਉਸਦੇ ਅੰਦਰ ਵਰਤ ਰਹੀ ਦਸ਼ਾ ਨੂੰ ਤੱਕ ਰਹੇ ਸਨ ਅਤੇ ਮਿਹਰ ਕਰ ਰਹੇ ਸਨ। ਤਪੇ ਦੇ ਅੰਦਰ ਫਿਰ ਸ਼ੰਕਾ ਦਾ ਫੇਰਾ ਪਿਆ, ਨੈਣ ਖੋਲ੍ਹੇ ਅਤੇ ਕਹਿਣ ਲੱਗਾ, ਜੀ ਤੀਰਥ ਮਹਿਮਾ ਬੜੀ ਲਿਖੀ ਹੈ, ਐਵੇਂ ਗਈ ਸਭ ਜੀਉ ਜੀ ਹੈਂ। ਗੁਰੂ ਜੀ, ਤਪਾ ਜੀ ਐਵੇਂ ਕਿਉਂ ਗਈ? ਸਮਝ ਪੈ ਗਈ ਕਿ ਇਹ ਕਸ਼ਟ ਹੀ ਕਸ਼ਟ ਹੈ ਅਤੇ ਉਸ ਤੋਂ ਵੀ ਉਪਰਤੀ ਯਾਨੀ ਉਪਰਾਮਤਾ ਹੋ ਗਈ। ਮੁਸਕਰਾ ਕੇ, ਤਪਾ ਜੀ ਤੀਰਥ ਮਹਿਮਾ ਕਿਉਂ ਲਿਖੀ ਹੈ? ਉੱਥੇ ਕਈ ਵੇਰ ਈਸ਼ਵਰ ਦੇ ਪਿਆਰੇ ਮਿਲ ਜਾਂਦੇ ਹਨ, ਇਕਾਂਤ ਮਿਲ ਜਾਂਦੀ ਹੈ। ਜੇ ਬੰਦਗੀ ਵਾਲਾ ਹੈ ਤਾਂ ਕੁਛ ਦਿਨ ਇਕਾਂਤ ਬੰਦਗੀ ਕਰ ਲੈਂਦਾ ਹੈ, ਨਹੀਂ ਤਾਂ ਸੋਚ ਕਰੋ, ਜੋ ਇੱਕ ਕੱਪੜਾ ਇੱਕ ਬੱਠਲ ਨਿਰਮਲ ਪਾਣੀ ਵਿੱਚ ਧੋਈਏ ਤਾਂ ਕੱਪੜੇ ਦੀ ਮੈਲ ਬੱਠਲ ਵਿੱਚ ਜਾਂਦੀ ਹੈ ਅਤੇ ਪਾਣੀ ਮੈਲਾ ਹੋ ਜਾਂਦਾ ਹੈ। ਜੇ ਤੀਰਥਾਂ ਦੇ ਪਾਣੀ ਮਨ ਦੀ ਮੈਲ ਧੋਂਦੇ ਹਨ ਤਾਂ ਹਜ਼ਾਰਾਂ ਲੱਖਾਂ ਮਣਾਂ ਦੀ ਮੈਲ ਤੀਰਥਾਂ ਦੇ ਜਲਾਂ ਵਿੱਚ ਪੈਂਦੀ ਪੈਂਦੀ ਉਹਨਾਂ ਨੂੰ ਮੈਲਾ ਕਰ ਦਿੰਦੀ ਹੈ। ਉੱਥੇ ਫਿਰ ਸੱਚੇ ਸਾਧੂ ਜੇ ਜਾ ਇਸ਼ਨਾਨ ਕਰਨ ਤਾਂ ਤੀਰਥਾਂ ਦੀ ਆਪਣੀ ਇਕੱਠੀ ਹੋਈ ਮੈਲ ਦੂਰ ਆਉਂਦੀ ਹੈ। ਇਹ ਗੱਲ ਸੱਚ ਹੈ, ਮੰਨੀ ਹੈ ਵੱਡਿਆਂ ਨੇ ਕਿ ਨਾ? ਤੱਪਾ ਠੀਕ ਹੈ। ਸ੍ਰੀ ਗੁਰੂ ਜੀ, ਦੇਖੋ ਕਬੀਰ ਜੀ ਨੇ ਕਿਹਾ ਹੈ, ਕਹਿ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਇਸ ਉਹਨਾਂ ਦੇ ਪ੍ਰਸ਼ਨ ਦਾ ਤੁਸੀਂ ਉੱਤਰ ਦਿਓ। ਤਦ ਸਾਧੂ ਨੇ ਕਿਹਾ, ਠੀਕ ਹੈ, ਤੀਰਥਹਾਰੀ ਦੇ ਦਾਸ ਪਵਿੱਤਰ ਕਰਦੇ ਹਨ। ਸ੍ਰੀ ਗੁਰੂ ਜੀ, ਫਿਰ ਤੱਪਾ ਜੀ ਹਰੀ ਦੇ ਦਾਸ ਬਣੋ, ਸਰੀਰ ਨੂੰ ਹੋਰ ਕਸ਼ਟ ਨਾ ਦਿਓ, ਮਨ ਨੂੰ ਸਾਈਂ ਦੇ ਸਹਿਜ ਧਿਆਨ ਤੋਂ ਦੂਰ ਰੱਖ ਕੇ ਤਪ ਹੱਠ ਜਪ ਜੋਗ ਕੋਈ ਕਰਮ ਨਾ ਕਰੋ, ਸਹਿਜ ਮਾਰਗ ਵਿੱਚ ਆ ਜਾਓ, ਹਰੀ ਨੂੰ ਹਰ ਜਗ੍ਹਾ ਵਿਆਪਕ ਅਤੇ ਆਪਣੇ ਅੰਦਰ ਬੈਠਾ ਤੱਕੋ ਅਤੇ ਮਨ ਨੂੰ ਹਰਿਆ ਕਰ ਰਿਹਾ ਸਮਝੋ, ਹਜ਼ੂਰੀ ਵਿੱਚ ਹਾਜ਼ਰ ਰਹੋ, ਸਿਮਰਨ ਦੀ ਡਾਡ ਦਿਓ ਇਹਨਾਂ ਭਾਵਾਂ ਨੂੰ। ਜੀ ਉੱਠੋ ਤੱਪਾ ਜੀ, ਜੀ ਉੱਠੋ, ਜੀ ਦਾਨ ਪਾ ਕੇ ਜੀ ਉੱਠੋ। ਤੱਪਾ ਬਿਹਬਲ ਹੋ ਕੇ ਅਤੇ ਚਰਨਾਂ ਨੂੰ ਲਿਪਟ ਕੇ, ਦਿਓ ਨਾ ਜੀ ਦਾਨ ਦਾਤਾ, ਦਿਓ ਨਾ ਜੀ ਦਾਨ। ਕਵੀ ਜੀ ਲਿਖਦੇ ਹਨ, ਉਸਨੇ ਕਿਹਾ, ਅਬ ਮਨ ਜਾਣਿਓ ਸੰਤ ਮਹਾਤਮ, ਜਿਸ ਤੇ ਪ੍ਰਾਪਤ ਗਿਆਤਾ ਆਤਮ। ਇਸ ਦ੍ਰਵੀ ਭੂਤ ਅਵਸਥਾ ਵਿੱਚ ਦਾਤਾ ਗੁਰੂ ਜੀ ਵੱਲੋਂ ਨਾਮ ਦਾ ਦਾਨ ਹੋ ਗਿਆ ਅਤੇ ਉਸਦਾ ਅੱਗੋਂ ਸਾਈਂ ਲਖਤਾ ਵਾਲਾ ਜੀਵਨ ਹੋ ਗਿਆ ਲਿਖਿਆ ਹੈ। ਤਜ ਪਖੰਡ ਗੁਰ ਕੋ ਸਿੱਖ ਹੋਇਓ, ਮਿਲ ਸਤਸੰਗਤ ਮੈਂ ਸੁਖ ਜੋਇਓ, ਨਿਕਟ ਰਹੇ ਕਬ ਅਨੰਤ ਸਿਧਾਰੈ, ਸ੍ਰੀ ਗੁਰ ਪਗ ਪੰਕਜ ਉਤਾਰੈ। ਸੂਰਜ ਪ੍ਰਕਾਸ਼। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।